फिक्रिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट फिक्रिंग एजेंसी के राजा बादशाह 6472903773 6472903773।
ताजा सब्जियां ली तुहाडा अपना फार्म कैलविन सब्जी फार्म, जिथे तुसी ले सकदे हो निखरे पौधे, मिट्टी, गमले अते हर तरह दे फुल ते सब्जियां दी पनीरी। अपने घर विच कोई भी सब्जी या फुल दे पौधे उगाण लई कैलविन सब्जी फार्म ते आओ। असी सवेरे 9 बजे तो शाम 8 बजे तक तुहाडी सेवा लई हाजिर हां। 12050 एयरपोर्ट रोड कैलविन, जां तुसी फोन करो 9058400।
जैसा प्रेस्टीजियस कॉलेज और वहाँ पढ़ने वाले बच्चों की इतनी बुरी स्थिति कि 1966 से 90 के बीच में बने हुए 7 हॉस्टल जिसकी कैपेसिटी मात्र 1200 विद्यार्थियों को रखने की है और वहाँ 3200 के करीब विद्यार्थी रह रहे हों, एक कमरे में 8-8 बेड लगा करके, जहाँ पे उनको एक अलमारी भी शेयर करनी पड़े और स्टडी टेबल चेयर नाम की कोई चीज ना होना और उसमें कभी कोई रिपेयर का काम, कभी कोई फैसिलिटी देने का काम, हॉस्टल रेनोवेशन का, हॉस्टल एक्सटेंशन का कोई काम ना होना अपने आप में सच में बड़ा शर्मनाक है। मुझे तकलीफ है इस बात की कि हमारे मेडिकल के छात्र छात्राएं इतनी विपरीत परिस्थितियों में वहां रह रहे हैं। उस प्रेमिसेस में इतना भयंकर एंक्रोचमेंट हुआ हुआ है जिसके कारण से उनकी सेफ्टी सिक्योरिटी थ्रेट है और पहले भी वहां पे इस हैपनिंग हुई हुई है, रेप जैसे भयानक केसेस भी वहां हुए हुए हैं और उसके बावजूद भी यदि पिछली सरकारों ने उनको एक सेफ एनवायरनमेंट दिया नहीं, एक कॉम्पैक्ट कैंपस नहीं दिया, तो ये अपने आप में बहुत ही सोचने वाली बात है। और आज मुझसे आकर के ये सभी स्टूडेंट्स मिले हैं, उन्होंने मुझे सारे विषय का जिस तरीके से, जिस डीप भावनात्मक तरीके से उन्होंने मुझे ये बातें बताई हैं, तो मैं सच में बहुत परेशान हूँ इन बच्चों के लिए। और इमीडिएटली सरकार उसमें उन बच्चों को जो फैसिलिटी, जो रिपेयर की वहां पे काम करवाने हैं वो भी कराएंगे हम, और नए हॉस्टल का प्रोविजन भी उसमें तुरंत सर्च किया जाएगा। मैं खुद जाकर के वहां देखूंगी कि इन बच्चों के लिए नए हॉस्टल वाले, ताकि थोड़ा आरामदायक स्थिति में जो रिक्वायरमेंट एक कमरे की होनी चाहिए, 2 बच्चे 3 बच्चे जो रह करके जिसमें उनकी स्टडी टेबल हो, वो पढ़े लिखे, पर वहां का जो माहौल है, जिस तरीके के एंक्रोचमेंट वहां है और जो थ्रेट बच्चों के ऊपर लगातार उन मेडिकल स्टूडेंट के ऊपर, उन रेजिडेंट डॉक्टर्स के ऊपर है, वो निश्चित रूप में।
बिल्कुल जी, आपने सुनिया इस समय रेखा गुप्ता जी उन्होंने जिन्होंने जी जानकारी दी है, खास करके उन्होंने कॉलेज की जिसके अज उन्होंने दौरा किया गया, उ माड़े प्रबंधन वेख उन्होंने अपनी पड़ास जी पिछली सरकार के उ कड़ी है। जी अरविंद जी,
मनपंत की जी खबर आ रही है माहौल, एक प्रॉपर्टी डीलर जेड़ा हैगा, प्रॉपर्टी डीलर की एक फैमिली फॉर्चुनर कार जी है मृतक पाई गई है। अगर देखा जाए पुलिस की इनिशियल इन्वेस्टिगेशन दसा गया कि जरूर जान एक मोहाली एक हाई प्रोफाइल शहर है, पुलिस राज मावड़ा अगर देखे पूरा का पूरा एक तरह जी है मिस्ट्री हो रही है मोहाली
मेरे को आवाज जी सही नहीं पहुंच पाई, पर लेकिन मैं फिर भी जी खबर है क्योंकि जरूर खबर का जिक्र कर रही हाँ जिक्र जो माफी चाहूंगा, बिकॉज आवाज जी सी आवाज जी सही नहीं आ पाई, पर लेकिन मैं फिर भी क्योंकि मेनु खबर का पता चलिया कि तुसी ने पटियाले दे विच जिहड़ा पिछले दिन एक फॉर्चूनर गड्डी दे विच 3 लाशा मिली सन उसकी चर्चा कर रहे हो, तो बिल्कुल तुम दस दिए कि ਸਰ ਇਹ ਪਟਿਆਲੇ ਦੀ ਗੱਲ ਹੈ ਜੀ। ਇਹ ਐਤਵਾਰ ਨੂੰ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਫੋਰਚੂਨਰ ਦੇ ਵਿੱਚ ਤਿੰਨ ਲਾਸ਼ਾਂ ਜਿਹੜੀਆਂ ਸਨ ਉਹ ਮਿਲੀਆਂ ਸਨ, ਜਿਹਦੇ ਵਿੱਚ ਇੱਕ ਪਤਨੀ ਬੇਟੇ ਦੀ ਅਤੇ ਇੱਕ ਜੋ ਕਾਰੋਬਾਰੀ ਜਿਹੜਾ ਉਹ ਦੱਸਿਆ ਜਾ ਰਿਹਾ। ਮੋਹਾਲੀ ਦੇ ਵਿੱਚ ਇਹ ਪਰਿਵਾਰ ਰਹਿੰਦਾ ਸੀ ਤੇ ਪਿਛੋਕੜ ਜਿਹੜਾ ਸੀ ਇਹਨਾਂ ਦਾ ਬਠਿੰਡੇ ਦੇ ਨਾਲ ਸੰਬੰਧਿਤ ਹੈਗਾ ਤੇ ਜੋ ਜਾਣਕਾਰੀ ਸਿਰਫ ਅਜੇ ਤੱਕ ਪੁਲਿਸ ਜੋ ਖੰਗਾਲ ਪਾਈ ਹੈ, ਕਿਉਂਕਿ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਇੱਕ ਮਹੀਨਾ ਪਹਿਲਾਂ ਵੀ ਆਪਾਂ ਪੰਚਕੂਲਾ ਦੇ ਉਸ ਕਾਂਡ ਨੂੰ ਨਹੀਂ ਭੁੱਲੇ ਹੋਵਾਂਗੇ ਜਿੱਥੇ ਸੱਤ ਮੈਂਬਰਾਂ ਦੇ ਵੱਲੋਂ ਇੱਕ ਗੱਡੀ ਦੇ ਵਿੱਚ ਜਿਹੜੀ ਸੀ ਆਤਮ ਹੱਤਿਆ ਕੀਤੀ ਗਈ ਸੀ, ਕਿਉਂਕਿ ਉਹਨਾਂ ਦੇ ਉੱਤੇ ਜੋ ਆਰੋਪ ਸਨ ਕਿ ਪਰਿਵਾਰਕ ਜਿਹੜੇ ਮੁਖੀ ਸਨ ਕਰਜ਼ਾ ਇੰਨਾ ਜ਼ਿਆਦਾ ਵੱਧ ਚੁੱਕਿਆ ਸੀ ਕਿ ਉਹਨਾਂ ਤੋਂ ਬਾਅਦ ਜਿਹੜਾ ਹੈਗਾ ਉਹ ਆਪਣੀ ਲਾਈਫ ਨੂੰ ਅੱਗੇ ਨਹੀਂ ਵਧਾ ਸਕੇ ਤੇ ਉਹਨਾਂ ਦੇ ਪੂਰੇ ਪਰਿਵਾਰ ਸਮੇਤ ਜਿਹੜਾ ਸੀ ਉਹ ਆਤਮ ਹੱਤਿਆ ਕੀਤੀ ਸੀ। ਇਸ ਕੇਸ ਦੇ ਵਿੱਚ ਵੀ ਕੁਛ ਇਸ ਤਰ੍ਹਾਂ ਦਾ ਥਿਊਰੀ ਜਿਹੜੀ ਹੈਗੀ ਆ ਉਹ ਪੁਲਿਸ ਕੰਮ ਕਰਦੀ ਨਜ਼ਰ ਆ ਰਹੀ ਹੈ, ਕਿਉਂਕਿ ਪਟਿਆਲਾ ਜ਼ਿਲ੍ਹੇ ਦੇ ਬਨੂੜ ਸ਼ੰਭੂ ਸੜਕ ਦੇ ਨਾਲ ਜਿਹੜੀ ਹੈ ਇਹ ਖਬਰ ਆ, ਜਿੱਥੇ ਇੱਕ ਸਾਈਡ ਦੇ ਉੱਤੇ ਗੱਡੀ ਜਿਹੜੀ ਫੋਰਚੂਨਰ ਗੱਡੀ ਸੀ ਉਹ ਖੜੀ ਸੀ, ਜਿਸ ਨੂੰ ਇੱਕ ਟਰੱਕ ਡਰਾਈਵਰ ਦੇ ਵੱਲੋਂ ਹੀ ਜਿਹੜਾ ਸੀ ਉਹ ਵੇਖਿਆ ਗਿਆ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਇਸ ਦੇ ਵਿੱਚੋਂ ਤਿੰਨ ਲਾਸ਼ਾਂ ਮਿਲੀਆਂ, ਜਿਸ ਦੇ ਵਿੱਚ ਜੋ ਪੁਲਿਸ ਇਸ ਸਮੇਂ ਕਹਿ ਰਹੀ ਹੈ ਕਿ ਹੋ ਸਕਦਾ ਹੈ ਕਿ ਇਸ ਵਿਅਕਤੀ ਦੇ ਵੱਲੋਂ ਜੋ ਕਿ ਸੰਦੀਪ ਸਿੰਘ ਹੈ ਉਸ ਨੇ ਪਹਿਲਾਂ ਆਪਣੀ ਪਤਨੀ ਅਤੇ ਲੜਕੇ ਨੂੰ ਜਿਹੜਾ ਹੈਗਾ ਉਹ ਗੋਲੀ ਮਾਰ ਦਿੱਤੀ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜੀ ਹੈ ਉਹਨਾਂ ਦੇ ਵੱਲੋਂ ਜਿਹੜੀ ਆ ਉਹ ਆਤਮ ਹੱਤਿਆ ਕੀਤੀ ਗਈ ਹੈਗੀ ਹੈ। ਕੀ ਕਾਰਨ ਹੈ ਫਿਲਹਾਲ ਦੀ ਕੜੀ ਅਜੇ ਤੱਕ ਨਹੀਂ ਪਤਾ ਚੱਲਿਆ। ਲਾਇਸੈਂਸੀ ਰਿਵੋਲਵਰ ਦੇ ਵੱਲੋਂ ਵਿੱਚੋਂ ਜਿਹੜੀ ਹੈ ਇਹ ਗੋਲੀ ਚੱਲਣ ਦੀ ਗੱਲ ਜਿਹੜੀ ਆ ਉਹ ਪੁਲਿਸ ਕਹਿੰਦੀ ਜ਼ਰੂਰ ਜ਼ਰੂਰ ਨਜ਼ਰ ਆ ਰਹੀ ਹੈਗੀ ਆ, ਪਰ ਕਿਉਂਕਿ ਮੂਲ ਰੂਪ ਦੇ ਵਿੱਚ ਇਹ ਜਿਹੜਾ ਪਰਿਵਾਰ ਹੈਗਾ ਉਹ ਲੰਬੀ ਬਠਿੰਡਾ ਜ਼ਿਲ੍ਹੇ ਦੇ ਸਿੱਖਾਂ ਵਾਲਾ ਪਿੰਡ ਤੋਂ ਹੈਗਾ ਅਤੇ ਫਿਲਹਾਲ ਘਟਨਾ ਸਮੇਂ ਜਿਹੜਾ ਹੈ ਮੋਹਾਲੀ ਦੇ ਵਿੱਚ ਇਹ ਪਰਿਵਾਰ ਜਿਹੜਾ ਸੀ ਉਹ ਰਹਿ ਰਿਹਾ ਹੈਗਾ ਸੀ। ਤਾਂ ਫਿਲਹਾਲ ਇਨਵੈਸਟੀਗੇਸ਼ਨ ਜਿਹੜੀ ਹੈ ਇਸ ਦੇ ਉੱਤੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਕੀ ਕਾਰਨ ਰਿਹਾ ਕਿ ਪਰਿਵਾਰ ਨੇ ਇੰਨਾ ਭਿਆਨਕ ਕਦਮ ਜਿਹੜਾ ਹੈਗਾ ਉਹ ਚੱਕ ਦਿੱਤਾ ਹੈਗਾ, ਕਿ ਪਿੱਛੇ ਫਾਈਨੈਂਸ਼ਲੀ ਜਿਹੜੀਆਂ ਸਨ ਕਾਰਨ ਰਹੇ ਨੇ ਜਾਂ ਕੋਈ ਹੋਰ ਕਾਰਨ ਨੇ, ਉਸਦਾ ਖੁਲਾਸਾ ਜਿਹੜਾ ਹੈਗਾ ਉਹ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਜਿਹੜਾ ਆਪਾਂ ਇਸ ਦੇ ਉੱਤੇ ਚਰਚਾ ਕਰ ਸਕਦੇ ਹਾਂ। ਪਰ ਲੇਕਿਨ ਜਿਸ ਤਰ੍ਹਾਂ ਦੀਆਂ ਖ਼ਬਰਾਂ ਪਿਛਲੇ ਕੁਝ ਸਮੇਂ ਤੋਂ ਆ ਰਹੀਆਂ ਚੀਜ਼ ਨੂੰ ਜਿਹੜਾ ਹੈਗਾ ਉਹ ਨਾ ਹਾਰਦੇ ਹੋਏ ਪਰਿਵਾਰ ਜਿਹੜੇ ਨੇ ਖਤਮ ਹੁੰਦੇ ਜਾ ਰਹੇ ਨੇ, ਤਾਂ ਕਿਤੇ ਨਾ ਕਿਤੇ ਮਨੋਵਿਗਿਆਨਿਕ ਤੌਰ ਤੇ ਵੀ ਦੇਖੀਏ ਦੇਖਿਆ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਲੋਕਾਂ ਦੇ ਵਿੱਚ ਸਹਿਣ ਸ਼ਕਤੀ ਜਿਹੜੀ ਹੈਗੀ ਆ ਉਹ ਘਟਦੀ ਜਾ ਰਹੀ ਹੈ। ਜੀ ਅਰਵਿੰਦ ਜੀ
ਜੀ ਬਿਲਕੁਲ ਹੈ, ਜਿਸ ਤਰ੍ਹਾਂ ਬਟ ਸਾਹਿਬ ਤੁਸੀਂ ਗੱਲਬਾਤ ਕੀਤੀ ਹੈਗੀ ਹੈ, ਖਬਰ ਤੇ ਜਾਈਏ ਤਾਂ ਉਹ ਵੀ ਬਹੁਤ ਜਿਹੜੀ ਹੈਗੀ ਹੈ ਸਾਨੂੰ ਆਤਮ ਮੰਥਨ ਕਰਨਾ ਪੈਣਾ ਕਿ ਸਾਡਾ ਸਮਾਜ ਕਿਸ ਤਰਫ ਜਾ ਰਿਹਾ ਹੈਗਾ। ਪੰਜਾਬ ਦੀ ਖਬਰ ਹੈ, ਸੁਲਤਾਨਪੁਰ ਲੋਧੀ ਤੋਂ ਦੀ ਖਬਰ ਹੈ, ਇੱਕ ਜਿਹੜੀ ਹੈਗੀ ਯੰਗ ਲੇਡੀ ਜਿਹੜੀ ਹੈਗੀ ਹੈ ਪੰਜਾਬ ਤੋਂ ਜਲੰਧਰ ਡਿਸਟ੍ਰਿਕਟ ਤੋਂ ਉਹਦੇ ਨਾਲ ਧੋਖਾ ਹੋਇਆ, ਉਹਦੇ ਹੀ ਰਿਸ਼ਤੇਦਾਰ ਨੇ ਉਹਨਾਂ ਨੂੰ ਹਿਊਮਨ ਟ੍ਰੈਫਿਕ ਦੇ ਤਹਿਤ ਓਮਾਨ ਦੇ ਵਿੱਚ 4 ਲੱਖ ਦੀ ਇੱਕ ਰਕਮ ਲੈ ਕੇ ਉਹਨਾਂ ਨੂੰ ਭੇਜਿਆ ਤੇ ਉਹਨਾਂ ਨੇ ਕਾਲ ਕੀਤੀ, ਡਿਸਟ੍ਰੈਸ ਕਾਲ ਕੀਤੀ ਤੇ ਉਸ ਤੋਂ ਬਾਅਦ ਰਾਜ ਸਭਾ ਦੇ ਮੈਂਬਰ ਆਫ ਪਾਰਲੀਮੈਂਟ ਸੰਤ ਬਲਬੀਰ ਸਿੰਘ ਸਿੱਚੇਵਾਲ ਜੀ ਨੇ ਕੋਆਰਡੀਨੇਟ ਕੀਤਾ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਜਿਹੜੀ ਅਫੇਅਰਸ ਦੇ ਨਾਲ ਤੇ ਇੰਡੀਅਨ ਅੰਬੈਸੀ ਨਾਲ ਤੇ ਉਹਨਾਂ ਨੂੰ ਬ੍ਰਿੰਗ ਬੈਕ ਉਹਨਾਂ ਨੂੰ ਸੇਫਟੀ ਜਿਹੜੀ ਹੈਗੀ ਹੈ ਵਿਦਨ 10 ਡੇਜ਼ ਜਿਹੜੀ ਹੈਗੀ ਹੈ ਲਿਆਇਆ ਗਿਆ ਤੇ ਇਹ ਕਾਲ ਜਿਹੜੀ ਕੀਤੀ ਗਈ ਸੀ। ਉਸ ਤੋਂ ਬਾਅਦ ਮੈਂਬਰ ਆਫ ਪਾਰਲੀਮੈਂਟੇਰੀਅਨ ਨੇ ਐਕਸਟਰਨਲ ਅਫੇਅਰ ਮਿਨਿਸਟਰੀ ਨਾਲ ਜਿਹੜਾ ਹੈਗਾ ਕੰਸਰਨ ਕੀਤਾ, ਫਿਰ ਉਸ ਤੋਂ ਬਾਅਦ ਇਸ ਲੇਡੀ ਨੂੰ ਬਚਾਇਆ ਗਿਆ। ਮੈਂ ਬਖਸ਼ ਸਾਹਿਬ ਜ਼ਰੂਰ ਇਹਦੀ ਡਿਟੇਲ ਜਿਹੜੀ ਇਨਫੋਰਮੇਸ਼ਨ ਲੈਣਾ ਚਾਹੁੰਗਾ, ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਜੀ।
ਬਿਲਕੁਲ ਅਰਵਿੰਦ ਜੀ, ਕਿਉਂਕਿ ਇਹ ਕੋਈ ਪਹਿਲਾ ਵਾਕਿਆ ਨਹੀਂ ਹੈ ਜਦੋਂ ਪੰਜਾਬ ਦੀਆਂ ਧੀਆਂ, ਮੈਂ ਕਹਾਂ ਕਿ ਉਹ ਖਾਸ ਕਰਕੇ ਅਰਬ ਦੇਸ਼ਾਂ ਦੇ ਵਿੱਚ ਜਿਹੜੀਆਂ ਨੇ ਉੱਥੇ ਉਹਨਾਂ ਨੂੰ ਵੇਚਿਆ ਜਾਂਦਾ ਜਾਂ ਇਹ ਕਹਿ ਲਈ ਕਿ ਉੱਥੇ ਕੰਮ ਕਰਨ ਦੇ ਤੌਰ ਤੇ ਉੱਥੇ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਪਾਸਪੋਰਟ ਜਿਹੜੀ ਨੇ ਉਹ ਜ਼ਬਤ ਕਰ ਲਏ ਜਾਂਦੇ ਨੇ ਤੇ ਉਸ ਤੋਂ ਬਾਅਦ ਨਾ ਤਾਂ ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ, ਉਲਟਾ 2 ਟਾਈਮ ਦੀ ਰੋਟੀ ਵੀ ਜਿਹੜੀ ਆ ਉਹ ਨਸੀਬ ਨਹੀਂ ਹੁੰਦੀ। ਤਾਂ ਕੁਝ ਇਸੇ ਤਰ੍ਹਾਂ ਦਾ ਮਾਮਲਾ ਜਿਹੜਾ ਹੈਗਾ ਇਹ ਵੇਖਣ ਨੂੰ ਮਿਲਿਆ ਜਲੰਧਰ ਜ਼ਿਲ੍ਹੇ ਦੇ ਜਿਹੜੀ ਨੌਜਵਾਨ ਲੇਡੀ ਹੈਗੀ ਹੈ ਜੋ ਜਿਹਦਾ ਆਰੋਪ ਹੈ ਕਿ ਉਸਨੂੰ 4 ਲੱਖ ਰੁਪਏ ਦੇ ਵਿੱਚ ਜਿਹੜਾ ਹੈ ਉਹ ਵੇਚ ਦਿੱਤਾ ਗਿਆ ਸੀ। ਕਿਸੇ ਤਰੀਕੇ ਸੰਤ ਬਲਬੀਰ ਸਿੰਘ ਜਿਹੜੇ ਨੇ ਜੋ ਕਿ ਰਾਜ ਸਭਾ ਦੇ ਮੈਂਬਰ ਨੇ ਆਮ ਆਦਮੀ ਪਾਰਟੀ ਤੋਂ ਉਹਨਾਂ ਦੇ ਨਾਲ ਸੰਪਰਕ ਹੁੰਦਾ ਤੇ ਉਹਨਾਂ ਦੇ ਸੰਪਰਕ ਹੋਣ ਤੋਂ ਬਾਅਦ ਬਲਬੀਰ ਸਿੰਘ ਹੋਰੀ ਜਿਹੜੇ ਨੇ ਉਹ ਇਸ ਲੇਡੀ ਤੱਕ ਪਹੁੰਚਦੇ ਨੇ ਤੇ ਉੱਥੇ ਦੀ ਅੰਬੈਸੀ ਦੇ ਨਾਲ ਗੱਲ ਕਰਕੇ ਭਾਰਤੀ ਅੰਬੈਸੀ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਅੱਜ ਭਾਰਤ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਵਾਪਸ ਲਿਆਇਆ ਜਾਂਦਾ ਹੈਗਾ।
ਪਿੱਛੇ ਕਾਰਨ ਕੀ ਹੈ? ਕਾਰਨ ਇਹੀ ਹੈ ਕਿ ਗਰੀਬੀ ਹਰ ਕੋਈ ਖਾਸ ਕੇ ਭਾਰਤ ਦੇ ਵਿੱਚ ਜੇ ਪੰਜਾਬ ਦੀ ਗੱਲ ਕਰੀਏ ਤਾਂ ਆਪਣੀ ਆਰਥਿਕ ਆਰਥਿਕ ਤੰਗੀ ਜਿਹੜੀ ਹੈਗੀ ਹੈ ਉਸਨੂੰ ਖਤਮ ਕਰਨ ਦੇ ਲਈ ਜਾਂ ਤਾਂ ਉਹ ਵਿਦੇਸ਼ਾਂ ਦੇ ਵਿੱਚ ਕੰਮ ਕਰਨ ਦੀ ਗੱਲ ਕਰਦੇ ਨੇ ਕਿ ਵਿਦੇਸ਼ਾਂ ਵਿੱਚ ਜਾ ਕੇ ਜੇਕਰ ਉਹਨਾਂ ਨੂੰ ਕੰਮ ਮਿਲਦਾ ਤਾਂ ਉਹ ਹਾਲਾਤ ਜਿਹੜੇ ਨੇ ਉਹ ਸੁਧਾਰ ਸਕਦੇ ਨੇ। ਪਰ ਬਹੁਤ ਸਾਰੇ ਏਜੰਟ ਇਸ ਤਰ੍ਹਾਂ ਦੇ ਰਹਿੰਦੇ ਨੇ ਕਿ ਜੋ ਪੈਸੇ ਦੇ ਲਾਲਚ ਵਜੋਂ ਜਿਹੜਾ ਹੈਗਾ ਕਈ ਵਾਰੀ ਇਸ ਤਰ੍ਹਾਂ ਧੋਖਾ ਜਿਹੜਾ ਹੈਗਾ ਮਹਿਲਾਵਾਂ ਦੇ ਨਾਲ ਖਾਸ ਕਰਕੇ ਜਿਹੜਾ ਉਹ ਵੇਖਣ ਨੂੰ ਮਿਲਿਆ, ਕਿਉਂਕਿ ਮਹਿਲਾਵਾਂ ਦੀ ਡਿਮਾਂਡ ਜਿਹੜੀ ਹੈ ਉਹ ਅਰਬ ਕੰਟਰੀਆਂ ਦੇ ਵਿੱਚ ਕੰਮ ਦੇ ਲਈ ਜ਼ਿਆਦਾ ਰਹਿੰਦੀ ਹੈ ਤੇ ਇਹੀ ਕਾਰਨ ਹੈ ਕਿ ਏਜੰਟ ਜਿਹੜੇ ਨੇ ਇਹ ਇੱਥੋਂ ਦੀ ਉਹਨਾਂ ਨੂੰ ਸ਼ਿਫਟ ਜਿਹੜਾ ਉਹ ਕਰ ਦਿੰਦੇ ਨੇ। ਭਾਵੇਂ ਕਿ ਸਰਕਾਰ ਲਗਾਤਾਰ ਜਿਹੜੇ ਫਰੋਡ ਏਜੰਟਸ ਨੇ ਉਹਨਾਂ ਦੀ ਲਿਸਟ ਵੀ ਜਾਰੀ ਕਰਦੀ ਹੈ ਤੇ ਖਾਸ ਕਰਕੇ ਅੱਜ ਕੱਲ੍ਹ ਤਾਂ ਪੰਜਾਬ ਦੇ ਵਿੱਚ ਏਜੰਟਸ ਨੂੰ ਵੀ ਜਿਹੜਾ ਹੈਗਾ ਉਹ ਲਾਇਸੈਂਸ ਜਿਹੜਾ ਹੈਗਾ ਲੈਣਾ ਪੈਂਦਾ, ਪਰ ਲੋਕ ਜਿਹੜੇ ਨੇ ਉਹ ਇਸ ਵੱਲ ਧਿਆਨ ਨਹੀਂ ਦਿੰਦੇ। ਜਾਏ ਕਹਿ ਲਈਏ ਕਿ ਉਸ ਸਮੇਂ ਬਾਹਰ ਜਾਣ ਦੀ ਇੱਕ ਜਿੱਦ ਹੁੰਦੀ ਹੈ ਇੱਕ ਵਿਅਕਤੀ ਦੇ ਅੰਦਰ, ਤਾਂ ਉਹ ਫਿਰ ਉਸ ਸਮੇਂ ਨਹੀਂ ਸੋਚਦਾ ਕਿ ਮੇਰਾ ਸਹੀ ਕੀ ਹੈ ਮੇਰਾ ਗਲਤ ਕੀ ਹੈ, ਸਿਰਫ ਬਾਹਰ ਜਾਣ ਦੀ ਜਿਹੜੀ ਜਿੱਦ ਜਿਹੜੀ ਹੁੰਦੀ ਹੈ ਕਈ ਵਾਰੀ ਉਸਨੂੰ ਇਹ ਲੈ ਕੇ ਬਹਿ ਜਾਂਦੀ ਹੈ। ਤੇ ਇਹੀ ਇੱਕ ਕਾਰਨ ਹੈ ਕਿ ਜਿਹੜੀ ਇਹ ਮਹਿਲਾ ਜਿਹੜੀ ਹੈ ਜੋ ਵਾਪਸ ਆਈ ਹੈ ਤਾਂ ਉਸਦਾ ਆਰੋਪ ਹੈ ਕਿ ਉਸਦੇ ਕਿਸੇ ਰਿਸ਼ਤੇਦਾਰ ਨੇ ਇੱਕ ਏਜੰਟ ਦੇ ਨਾਲ ਮਿਲ ਕੇ ਉਸਨੂੰ ਓਮਾਨ ਦੇ ਵਿੱਚ ਤਾਂ ਭੇਜ ਦਿੱਤਾ, ਪਰ ਨਾ ਤਾਂ ਉੱਥੇ ਜਾ ਕੇ ਉਸਨੇ ਉਹਨੂੰ ਸਿਰਫ ਧੱਕੇ ਹੀ ਖਾਣੇ ਪਏ ਆ, 2 ਮਹੀਨੇ ਤੱਕ ਸੜਕਾਂ ਤੇ ਰਹਿਣਾ ਪਿਆ, ਵੇਤਨ ਵੀ ਜਿਹੜਾ ਸੀ ਉਸਨੂੰ ਨਹੀਂ ਦਿੱਤਾ ਜਾਂਦਾ ਸੀ ਜੇਕਰ ਲੋਕਾਂ ਨੂੰ ਕੰਮ ਵੀ ਮਿਲਿਆ ਸੀ। ਤਾਂ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਖ਼ਬਰਾਂ ਜਿਹੜੀਆਂ ਨੇ ਉਹ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿਹੜੀਆਂ ਉਹ ਵੇਖਣ ਨੂੰ ਮਿਲਦੀਆਂ ਨੇ, ਤਾਂ ਸਾਨੂੰ ਆਪ ਨੂੰ ਵੀ ਸੁਚੇਤ ਹੋਣ ਦੀ ਜ਼ਰੂਰਤ ਹੈ। ਜਦੋਂ ਸਰਕਾਰ ਉਹਨਾਂ ਦੇ ਵੱਲੋਂ ਲਾਇਸੈਂਸ ਪ੍ਰੋਵਾਈਡ ਕਰਾਏ ਗਏ ਨੇ ਏਜੰਟਸ ਦੇ, ਤਾਂ ਸਾਨੂੰ ਉੱਥੇ ਜਾ ਕੇ ਘੱਟੋ ਘੱਟ ਹੋਰ ਨਹੀਂ ਸੀ ਤਾਂ ਆਪਣੀ ਸਹੂਲਤ ਦੇ ਲਈ ਉਹਨਾਂ ਜਿਹੜੇ ਏਜੰਟਸ ਨੇ ਉਹਨਾਂ ਦੀ ਵੀ ਖੰਗਾਲ ਉਹਨਾਂ ਦੀ ਵੀ ਬੈਕਗਰਾਉਂਡ ਜਿਹੜਾ ਹੈਗਾ ਉਹ ਜ਼ਰੂਰ ਚੈੱਕ ਕਰਨਾ ਚਾਹੀਦਾ, ਕਿਉਂਕਿ ਭਾਵੇਂ ਕਿ ਹੁਣ ਮਾਮਲੇ ਜਿਹੜੇ ਆ ਜ਼ਰੂਰ ਪਹਿਲੇ ਨਾਲੋਂ ਘਟੇ ਨੇ, ਕਿਉਂਕਿ ਸਰਕਾਰ ਦਾ ਜਿਹੜਾ ਥੋੜਾ ਜਿਹਾ ਅਸਰ ਵੀ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ। ਪਰ ਫਿਰ ਵੀ ਇਸ ਤਰ੍ਹਾਂ ਦੀਆਂ ਖ਼ਬਰਾਂ ਜਿਹੜੀਆਂ ਨੇ ਉਹ ਮਹੀਨੇ ਦੇ ਵਿੱਚ ਇੱਕ ਅੱਧੀ ਖ਼ਬਰ ਜਿਹੜੀ ਹੈਗੀ ਹੈ ਉਹ ਜ਼ਰੂਰ ਸੁਣਨ ਨੂੰ ਮਿਲਦੀ ਆ। ਜੀ
ਜੀ, ਮੈਂ ਅਗਲੀ ਖਬਰ ਤੇ ਜਾਣਾ ਚਾਹੁੰਗਾ। ਇਹੀ ਇੱਕ ਸਾਡੇ ਸਮਾਜ ਦੇ ਨਾਲ ਜਿਹੜੀ ਕਿ ਨਵੀਂ ਜਨਰੇਸ਼ਨ ਦੀ ਇੱਕ ਪ੍ਰੋਬਲਮ ਵੀ ਆ ਚੁੱਕੀ ਹੈ, ਇਹਨੂੰ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਸੋਸ਼ਲ ਮੀਡੀਆ। ਸੋਸ਼ਲ ਮੀਡੀਆ ਇੱਕ ਕਿਸੇ ਕਿਸੇ ਵਾਸਤੇ ਬਹੁਤ ਵਧੀਆ ਐਜੂਕੇਸ਼ਨ ਦਾ ਇੱਕ ਸਰੋਤ ਹੈਗਾ, ਬਿਜ਼ਨਸ ਕਰਨ ਦਾ ਇੱਕ ਸਰੋਤ ਹੈਗਾ, ਲੇਕਿਨ ਦੂਸਰੀ ਤਰਫ ਸਾਡੇ ਸੋਸਾਇਟੀ ਨੂੰ ਇੱਕ ਹਾਰਮ ਕਰਨ ਦਾ ਵੀ ਇੱਕ ਸਰੋਤ ਬਣ ਚੁੱਕਿਆ ਹੈਗਾ। ਇਹਦੇ ਵਿੱਚ ਜਿਹੜੇ ਹੈਗੇ ਆ ਪੰਜਾਬ ਦੇ ਸੋਸ਼ਲ ਸਿਕਿਉਰਿਟੀ ਵੁਮਨ ਤੇ ਐਂਡ ਚਾਈਲਡ ਡਿਵੈਲਪਮੈਂਟ ਮਿਨਿਸਟਰ ਡਾਕਟਰ ਬਲਜੀਤ ਕੌਰ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਸੋਸ਼ਲ ਮੀਡੀਆ ਤੇ ਜਿਹੜਾ ਮਟੀਰੀਅਲ ਪੋਸਟ ਕੀਤਾ ਜਾਂਦਾ ਹੈਗਾ ਜਿਹੜਾ ਕਿ ਸਾਡੀ ਸੋਸਾਇਟੀ ਨੂੰ ਖਰਾਬ ਕਰਦਾ। ਉਹਨਾਂ ਨੇ ਰੀਸੈਂਟ ਜਿਹੜੀਆਂ ਖ਼ਬਰਾਂ ਨੂੰ ਉਲੇਖ ਕਰਦੇ ਹੋਏ ਗੱਲਬਾਤ ਕੀਤੀ ਹੈਗੀ ਆ, ਮੈਂ ਇਹ ਜ਼ਰੂਰ ਇਹਨਾਂ ਖ਼ਬਰਾਂ ਤੇ ਉਹਨਾਂ ਨੇ ਇਹ ਕਿਹਾ ਕਿ ਇਹਨਾਂ ਜਿਹੜੇ ਮਟੀਰੀਅਲ ਹੈਗੇ ਆ, ਇਹ ਜਿਹੜਾ ਮਟੀਰੀਅਲ ਆ ਤੁਸੀਂ ਈਵਨ ਸੋਸ਼ਲ ਮੀਡੀਆ ਦੇਖ ਲਓ ਕਿ ਬੜੇ ਨਾਮ ਤੋਂ ਪ੍ਰਚਲਿਤ ਹੋ ਜਾਂਦੇ, ਕਾਹਦੇ ਵਾਸਤੇ ਕਿ ਉਹਨਾਂ ਦੀ ਇੱਕ ਵਗਲੈਰਿਟੀ ਜਿਹੜੀ ਕਿ ਤੋਂ ਲੈ ਕੇ ਅਨਐਥੀਕਲ ਜਿਹੜੀਆਂ ਐਕਟੀਵਿਟੀਜ਼ ਦੇ ਬਾਰੇ ਗੱਲ ਕਰ, ਉਹਨਾਂ ਕਰਕੇ ਜਿਹੜੇ ਨੌਜਵਾਨ ਹੈਗੇ ਆ ਉਹ ਤੋਂ ਬੜੇ ਪ੍ਰੇਰਿਤ ਹੁੰਦੇ ਆ ਤੇ ਉਹਦੇ ਕਰਕੇ ਸਾਡੀ ਸੋਸਾਇਟੀ ਨੂੰ ਇੱਕ ਤਰ੍ਹਾਂ ਦਾ ਜਿਹੜਾ ਤਾਨਾ ਬਾਨਾ ਨੂੰ ਉਹਨੂੰ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਚੈਲੰਜ ਕਰਦੇ ਆ, ਤੇ ਪਲੱਸ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਹੈ ਇੱਕ ਸੋਸਾਇਟੀ ਦੇ ਵਿੱਚ ਇੱਕ ਮਰਿਆਦਾ ਹੈਗੀ ਆ ਉਹਨੂੰ ਖਤਮ ਕਰਨ ਦੇ ਜਿਹੜੇ ਹੈਗੇ ਯਤਨ ਦਿੱਤੇ ਜਾਂਦੇ ਆ। ਦੂਸਰੇ ਪੱਖੇ ਕਈ ਜਿਹੜੇ ਹੈਗੇ ਆ ਐਕਟਿਵਿਸਟ ਉਹ ਕਹਿੰਦੇ ਕਿ ਇਹ ਆਜ਼ਾਦੀ ਦਾ ਉਲੰਘਣ ਹੈ, ਪਰ ਆਜ਼ਾਦੀ ਦੀ ਕੋਈ ਵੀ ਉਲੰਘਣਾ ਕੋਈ ਵੀ ਸਰਕਾਰ ਨਹੀਂ ਕਰਨਾ ਚਾਹੁੰਦਾ ਇਨ ਅ ਡੈਮੋਕ੍ਰੇਟਿਕ ਕੰਟਰੀ, ਪਰ ਉਸ ਆਜ਼ਾਦੀ ਦੇ ਨਾਲ ਇੱਕ ਤੁਹਾਡੀਆਂ ਰਿਸਪੋਂਸੀਬਿਲਿਟੀਜ਼ ਵੀ ਹੈਗੀਆਂ। ਇਹਨੂੰ ਮੱਦੇਨਜ਼ਰ ਰੱਖਦੇ ਹੋਏ ਮਿਨਿਸਟਰ ਸਾਹਿਬ ਨੇ ਕਿਹਾ ਕਿ ਜਿਹੜਾ ਇਹ ਜਿਹੜਾ ਮਟੀਰੀਅਲ ਹੈ ਇਹਨੂੰ ਜ਼ਰੂਰ ਕੰਟਰੋਲ ਕੀਤਾ ਜਾਵੇ। ਇਹ ਗੱਲਬਾਤ ਕੀਤੀ ਹੈ ਕਿ ਮੈਂ ਜ਼ਰੂਰ ਜਿਹੜਾ ਹੈਗਾ ਬਖਸ਼ ਸਾਹਿਬ ਤੋਂ ਪੁੱਛਣਾ ਚਾਹੂੰਗਾ ਕਿਆ ਕੁਛ ਕਿਹਾ ਜੀ ਪੰਜਾਬ ਸਟੇਟ ਕਮਿਸ਼ਨ ਜਿਹੜੇ ਹੈਗੇ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਟੂ ਜਿਹੜੇ ਹੈਗੇ ਸਾਈਬਰ ਕ੍ਰਾਈਮ, ਉਹਨਾਂ ਨੇ ਸਟ੍ਰਿਕਟ ਐਕਸ਼ਨ ਦੀ ਗੱਲਬਾਤ ਕੀਤੀ ਹੈਗੀ ਹੈ, ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਬਖਸ਼ ਸਾਹਿਬ।
ਬਿਲਕੁਲ ਅਰਵਿੰਦ ਜੀ, ਜੇਕਰ ਆਪਾਂ ਗੱਲ ਕਰਦੇ ਹਾਂ ਡਾਕਟਰ ਬਲਜੀਤ ਕੌਰ ਹੁਣਾਂ ਦੀ, ਤਾਂ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਪੰਜਾਬ ਦੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਨੇ ਅਤੇ ਉਹਨਾਂ ਦੇ ਵੱਲੋਂ ਇੱਕ ਬੇਨਤੀ ਕੀਤੀ ਗਈ ਹੈ ਕਿ ਇੱਕ ਨਿਗਰਾਨੀ ਜਿਹੜੀ ਹੈਗੀ ਆ ਉਹ ਸੋਸ਼ਲ ਮੀਡੀਆ ਦੇ ਉੱਪਰ ਲਈ ਜਾਵੇ, ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਅੱਜ ਕਿਉਂਕਿ ਅੱਜ ਹੋ ਕੀ ਰਿਹਾ, ਅੱਜ ਜੇਕਰ ਬੱਚੇ ਬੱਚੇ ਜਿਹੜੇ ਜੋ ਕੰਟੈਂਟ ਵੇਖ ਰਹੇ ਨੇ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ ਉਹ ਅਪਣਾਉਣ ਦੀ ਕੋਸ਼ਿਸ਼ ਕਰਦੇ ਆ, ਤਾਂ ਉਹਨਾਂ ਦੇ ਉੱਤੇ ਕਿਸੇ ਪ੍ਰਕਾਰ ਦੀ ਲਿਮਿਟੇਸ਼ਨ ਜਿਹੜੀ ਆ ਉਹ ਨਹੀਂ ਹੈ, ਕਿਉਂਕਿ ਜੇਕਰ ਆਪਣੇ ਘਰਾਂ ਦੀ ਵੀ ਜੇਕਰ ਆਪਾਂ ਗੱਲ ਕਰਦੇ ਤਾਂ ਬੱਚਿਆਂ ਦੇ ਕੋਲ ਪਹਿਲਾਂ ਤਾਂ ਮੋਬਾਈਲ ਪਹੁੰਚ ਕਿਵੇਂ ਜਾਂਦਾ, ਜੇ ਪਹੁੰਚ ਵੀ ਗਿਆ ਤਾਂ ਨੈਚੁਰਲੀ ਹੈ ਤਾਂ ਉਸਦੇ ਉੱਤੇ ਆਈਡੀ ਬੱਚੇ ਦੀ ਤਾਂ ਹੋਵੇਗੀ ਨਹੀਂ, ਜਾਂ ਤਾਂ ਉਹਨਾਂ ਦੇ ਮਾਪਿਆਂ ਦੀ ਆਈਡੀ ਦੇ ਉੱਤੇ ਹੀ ਜਿਹੜਾ ਉਹ ਖੁੱਲਿਆ ਹੁੰਦਾ। ਤਾਂ ਜਦੋਂ ਸੋਸ਼ਲ ਮੀਡੀਆ ਦੇ ਉੱਤੋਂ ਜਦੋਂ ਕੋਈ ਵੀਡੀਓ ਆਪ ਬੱਚਾ ਵੇਖ ਰਿਹਾ ਹੁੰਦਾ ਤਾਂ ਇੱਕ ਤੋਂ ਬਾਅਦ ਇੱਕ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਵੀ ਜਿਹੜੀਆਂ ਨੇ ਉਹ ਉੱਥੇ ਪ੍ਰਕਾਸ਼ਿਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ। ਤਾਂ ਕਿਤੇ ਨਾ ਕਿਤੇ ਇਕੱਲਾ ਮੈਂ ਪੰਜਾਬ ਦੀ ਗੱਲ ਨਾ ਕਰਾਂ, ਪੂਰੇ ਦੇਸ਼ ਭਰ ਦੀ ਜੇਕਰ ਮੈਂ ਗੱਲ ਕਰਾਂ ਤਾਂ ਇਸ ਦੇ ਉੱਤੇ, ਕਿਉਂਕਿ ਦੇਖੋ ਮੁੱਦਾ ਜਿਹੜਾ ਹੈਗਾ ਬਹੁਤ ਬਹੁਤ ਹੀ ਵਧੀਆ ਹੈਗਾ, ਕਿਉਂਕਿ ਅੱਜ ਬੱਚਿਆਂ ਦੀ ਮਾਨਸਿਕਤਾ ਦੇ ਤੌਰ ਤੇ ਜੇਕਰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਉਹਨਾਂ ਦਾ ਉਹ ਦਿਮਾਗੀ ਤੌਰ ਦੇ ਉੱਤੇ ਵਲਗੈਰਿਟੀ ਦੀ ਤਰਫ ਤਾਂ ਜਿਹੜੇ ਉਹ ਜਾ ਰਹੇ ਨੇ, ਪਰ ਉਸ ਤੋਂ ਇਲਾਵਾ ਵੀ ਬਹੁਤ ਸਾਰੇ ਐਸੇ ਗੈਰ ਕਾਨੂੰਨੀ ਤਰੀਕਿਆਂ ਦੇ ਵੱਲ ਵੀ ਜਿਹੜਾ ਉਹਨਾਂ ਦਾ ਦਿਮਾਗੀ ਤੌਰ ਤੇ ਜਿਹੜਾ ਪ੍ਰਚਾਰ ਹੈਗਾ ਉਹ ਵੀ ਵੱਧਦਾ ਕਿਤੇ ਨਾ ਕਿਤੇ ਨਜ਼ਰ ਆ ਰਿਹਾ, ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਅੱਜ ਬੱਚਿਆਂ ਦੇ ਹੱਥ ਦੇ ਵਿੱਚ ਮੋਬਾਈਲ ਹੋ ਗਏ ਚਾਹੇ ਉਹ ਟੀਵੀ ਹੋ ਜਾਣ, ਕਿਉਂਕਿ ਪਹਿਲਾਂ ਕੀ ਹੁੰਦੇ ਸਨ ਟੀਵੀ ਹੁੰਦੇ ਸਨ ਵਾਇਰ ਦੇ ਨਾਲ ਚੱਲਦੇ ਸਨ, ਪਰ ਅੱਜ ਦਾ ਯੁੱਗ ਜਿਹੜਾ ਹੈਗਾ ਉਹ ਅਸੀਂ ਆਪਣੇ ਟੀਵੀ ਦੇ ਉੱਤੇ ਯੂਟਿਊਬ ਸੋਸ਼ਲ ਮੀਡੀਆ ਦੇ ਨੈਟਵਰਕ ਜਿਹੜੇ ਨੇ ਉਹ ਆਪਾਂ ਵੇਖ ਸਕਦੇ ਹਾਂ। ਜਦੋਂ ਪਰਿਵਾਰ ਦਾ ਮੈਂਬਰ ਕੋਈ ਬੱਚੇ ਦੇ ਸਿਰ ਦੇ ਉੱਤੇ ਨਹੀਂ ਆ ਤਾਂ ਉਹ ਜਦੋਂ ਯੂਟਿਊਬ ਦੇ ਉੱਤੇ ਜਾਂ ਕਿਸੇ ਵੀ ਹੋਰ ਮਾਧਿਅਮ ਦੇ ਰਾਹੀਂ ਉਹ ਵੀਡੀਓਜ਼ ਵੇਖ ਰਿਹਾ ਹੁੰਦਾ ਤਾਂ ਉਹ ਵੀਡੀਓ ਜਿਹੜੀਆਂ ਨੇ ਉਸ ਨੂੰ ਵੇਖਣ ਨੂੰ ਮਿਲਦੀਆਂ ਨੇ ਜੋ ਉਸਦੀ ਉਮਰ ਤੋਂ ਕਿਤੇ ਵੱਧ ਦੇ ਜਿਹੜੇ ਉਮਰ ਦੇ ਲੋਕਾਂ ਦੇ ਲਈ ਬਣੀਆਂ ਹੁੰਦੀਆਂ ਨੇ। ਪਰ ਇਹੀ ਕਾਰਨ ਇੱਕ ਜਿਹੜਾ ਇਸ ਸਮੇਂ ਮੈਂ ਸਮਝਣ ਦੇ ਵਿੱਚ ਆ ਰਿਹਾ ਕਿ ਅੱਜ ਦੇ ਬੱਚੇ ਜਿਹੜੇ ਨੇ ਉਹ ਜਲਦੀ ਵੱਡੇ ਹੋ ਰਹੇ ਨੇ, ਠੀਕ ਹੈ, ਦਿਮਾਗੀ ਤੌਰ ਤੇ ਵੱਡੇ ਹੋਈ ਜਾਂਦੇ ਨੇ, ਫਿਰ ਜੋ ਚੀਜ਼ ਉਹਨਾਂ ਨੇ ਸਿੱਖਣੀ ਸੀ ਉਹ ਚੀਜ਼ ਵੱਲ ਨਾ ਜਾ ਕੇ ਵਲਗੈਰਿਟੀ ਹੋਰ ਲੜਾਈ ਝਗੜੇ ਜਾਂ ਇਹ ਕਹਿ ਲਈਏ ਕਿ ਉਹਨਾਂ ਦੀ ਮਾਨਸਿਕਤਾ ਹੀ ਜਿਹੜੀ ਹੈਗੀ ਆ, ਖਾਸ ਕਰਕੇ ਸਹਿਣਸ਼ੀਲਤਾ ਜਿਹੜੀ ਹੈਗੀ ਆ ਉਹ ਵੀ ਜਿਹੜੀ ਆ ਕਿਤੇ ਨਾ ਕਿਤੇ ਖਤਮ ਹੁੰਦੀ ਜਿਹੜੀ ਆ ਉਹ ਨਜ਼ਰ ਆ ਰਹੀ ਹੈ। ਬਿਲਕੁਲ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਵੱਲੋਂ ਜਿਵੇਂ ਇਹ ਮੰਤਰੀ ਜਿਹੜੇ ਉਹਨਾਂ ਦੇ ਵੱਲੋਂ ਇਹ ਨੋਟਿਸ ਲਿਆ ਗਿਆ ਹੈਗਾ, ਇੱਕ ਵਧੀਆ ਕਦਮ ਹੈ। ਇਸਦੇ ਉੱਤੇ ਇੱਕ ਕੋਈ ਨਾ ਕੋਈ ਦੇਸ਼ ਦੀ ਸਰਕਾਰ ਨੂੰ ਹੀ ਮੈਂ ਕਹੂੰਗਾ ਕਿ ਦੇਸ਼ ਦੀ ਸਰਕਾਰ ਕੋਈ ਨਾ ਕੋਈ ਇਸ ਤਰ੍ਹਾਂ ਦਾ ਇੱਕ ਨਿਯਮ ਲੈ ਕੇ ਆਵੇ ਤਾਂ ਜੋ ਬੱਚਿਆਂ ਦੇ ਕੋਲ ਬੱਚਿਆਂ ਤੱਕ ਇਸ ਤਰ੍ਹਾਂ ਦਾ ਕੰਟੈਂਟ ਜਿਹੜਾ ਹੈਗਾ ਉਹ ਨਾ ਮਿਲੇ, ਤੇ ਖਾਸ ਕਰਕੇ ਜਿਹੜੇ ਛੋਟੇ ਬੱਚਿਆਂ ਨੂੰ ਲੈ ਕੇ ਕੰਟੈਂਟ ਤਿਆਰ ਕੀਤੇ ਜਾਂਦੇ ਹੈਗੇ ਆ ਉਹਨਾਂ ਨੂੰ ਵੀ ਨਜ਼ਰਸਾਨੀ ਜਿਹੜੀ ਆ ਉਸ ਚੀਜ਼ ਦੀ ਵੀ ਹੋਣੀ ਚਾਹੀਦੀ ਹੈ, ਕਿਉਂਕਿ ਬੱਚਾ ਬੱਚੇ ਵਾਲੇ ਕੰਟੈਂਟ ਜਿਹੜਾ ਹੈਗਾ ਕਿਤੇ ਨਾ ਕਿਤੇ ਜਲਦ ਉਸ ਚੀਜ਼ ਨੂੰ ਸਿੱਖਦਾ, ਬੱਚੇ ਦੇ ਕੰਟੈਂਟ ਤੋਂ ਜ਼ਿਆਦਾ ਜਲਦੀ ਸਿੱਖਦਾ, ਤਾਂ ਉਸ ਕੰਟੈਂਟ ਦੇ ਉੱਤੇ ਵੀ ਜਿਹੜੀ ਆ ਉਹ ਰੋਕ ਜਿਹੜੀ ਆ ਉਹ ਲੱਗਣੀ ਚਾਹੀਦੀ ਆ। ਪਿਛਲੇ ਗੱਲ ਕਰੀਏ, ਪਿਛਲੇ ਇੱਕ ਹਫ਼ਤੇ ਦੀ ਗੱਲ ਕਰੀਏ ਤਾਂ ਇਸੀ ਕੰਟੈਂਟ ਨੂੰ ਲੈ ਕੇ ਪੰਜਾਬ ਦੇ ਵਿੱਚ ਲਗਾਤਾਰ ਵਾਦ ਵਿਵਾਦ ਜਿਹੜਾ ਹੈਗਾ ਉਹ ਚੱਲਦਾ ਆ ਰਿਹਾ ਹੈਗਾ, ਤੇ ਇਹੀ ਕਾਰਨ ਹੈ ਕਿ ਇੱਕ ਬੱਚੇ ਵੀ ਜਿਹੜਾ ਬਾਲ ਸੁਰੱਖਿਆ ਕਮਿਸ਼ਨ ਜਾਂ ਬਾਲ ਸਿੱਖਿਆ ਮੰਤਰੀ ਜਿਹੜੇ ਨੇ ਡਾਕਟਰ ਬਲਜੀਤ ਕੌਰ ਉਹਨਾਂ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਤਾਂ ਇੱਕ ਸਰਾਹਨੀ ਕਦਮ ਹੈ, ਤਾਂ ਮੈਂ ਇਹੀ ਚਾਹੂੰਗਾ ਕਿ ਕੇਂਦਰ ਸਰਕਾਰ ਨੂੰ ਵੀ ਇਸ ਦੇ ਵਿੱਚ ਆ ਕੇ ਇਸ ਵੱਲ ਖਾਸ ਜੀ
ਬਖਸ਼ੀ ਸਾਹਿਬ ਜਿਹੜੀ ਹੈਗੀ ਹੈ ਗੱਲਬਾਤ ਤੁਸੀਂ ਜਿਹੜੀ ਹੈਗੀ ਹੈ ਤੁਸੀਂ ਕੀਤੀ ਹੈਗੀ ਹੈ ਸੋਸ਼ਲ ਮੀਡੀਆ ਇੱਕ ਚੈਲੰਜ ਹੋ ਚੁੱਕਿਆ, ਸੋਸ਼ਲ ਮੀਡੀਆ ਇੱਕ ਚੈਲੰਜ ਆ ਚੁੱਕਿਆ ਅੱਜ ਦੀ ਜਿਹੜੀ ਜਨਰੇਸ਼ਨ ਖਾਸ ਕਰ ਸਾਡੀਆਂ ਜਨਰੇਸ਼ਨਾਂ ਨੂੰ ਤਾਂ ਜਿਹੜਾ ਹੈਗਾ ਇੰਪੈਕਟ ਕਰ ਹੀ ਰਿਹਾ, ਕਿਉਂਕਿ ਇੰਪੈਕਟ ਇਸ ਕਰਕੇ ਕਰ ਰਿਹਾ ਜਿਹੜੇ ਸਾਡੇ ਨੌਜਵਾਨ ਆ ਸਾਡੇ ਬੱਚੇ ਹੈਗੇ ਆ ਉਹ ਚੀਜ਼ਾਂ ਨਾਲ। ਤੁਸੀਂ ਇੱਕ ਬਹੁਤ ਵਧੀਆ ਗੱਲ ਬਹੁਤ ਮੈਂ ਕਹਿੰਦਾ ਕਿ ਇੱਕ ਸਾਰੀ ਖ਼ਬਰ ਦੀ ਇੱਕੋ ਗੱਲ ਕੀਤੀ ਹੈ ਕਿ ਬੱਚੇ ਜਲਦੀ ਤੋਂ ਟਾਈਮ ਤੋਂ ਪਹਿਲਾਂ ਬੜੇ ਹੋ ਰਹੇ ਹਨ। ਦੈਟ ਇਹ ਮੈਂ ਕਹਿੰਦਾ ਕਿ ਇਹ ਜਿਹੜਾ ਕੁਐਸਚਨ ਹੈਗਾ ਇਹ ਸਾਰੀਆਂ ਫੈਮਿਲੀਆਂ ਨੂੰ ਦਿਖਾਈ ਦੇ ਰਿਹਾ ਹੈਗਾ। ਸੈਲਫ ਪ੍ਰੋਕਲੇਮਡ ਜਿਹੜੇ ਹੈਗੇ ਤੁਸੀਂ ਦੇਖੋਗੇ ਕਿ ਬੱਚੇ ਅੱਜ ਕੱਲ ਇੰਟੈਲੈਕਚੁਅਲ ਬਣ ਜਿਹੜੇ ਹੈਗੇ ਆ ਉਹ ਬਣ ਜਾਂਦੇ ਹੈਗੇ ਆ, ਛੋਟੀ ਜਿਹੀ ਪੋਸਟ ਪੜ੍ਹ ਕੇ ਉਹ ਇੱਕ ਹੈਲਥ ਐਕਸਪਰਟ ਬਣ ਜਾਂਦੇ ਆ, ਤੇ ਫਿਰ ਤੁਸੀਂ ਦੇਖੋਗੇ ਮੈਂ ਈਵਨ ਦੱਸਣਾ ਚਾਹੁੰਗਾ ਕਿ ਤੁਹਾਡੇ ਆਪਣੇ ਆਪਣੇ ਘਰਾਂ ਦੇ ਵਿੱਚ ਤੁਹਾਨੂੰ ਬੱਚੇ ਜ਼ਰੂਰ ਪੁੱਛਦੇ ਹੋਣਗੇ ਪਾਪਾ ਵਾਈ ਯੂ ਡੋਂਟ ਬਾਈ ਸਟਾਕਸ, ਉਹਨਾਂ ਨੂੰ ਸਟਾਕਸ ਦੀ ਬੜੀ ਚਿੰਤਾ ਹੋ ਚੁੱਕੀ ਹੈਗੀ ਹੈ। ਅਲੱਗ ਅਲੱਗ ਤਰ੍ਹਾਂ ਦੀ ਇੱਕ ਪੈਰਲਲ ਇਕੋਨਮੀ ਦੇ ਵਿੱਚ ਕ੍ਰਿਪਟੋ ਕਰੰਸੀ ਦੀ ਬੜੀ ਨੌਲੇਜ ਹੋ ਚੁੱਕੀ ਹੈ, ਕਿਉਂਕਿ ਇਹ ਜਿਹੜੇ ਸੋਸ਼ਲ ਮੀਡੀਆ ਜਿਹੜੇ ਫਾਈਨੈਂਸ਼ੀਅਲ ਜਿਹੜੇ ਇਨਫਲੂਐਂਸਰਸ ਆ ਇਹਨਾਂ ਬੱਚਿਆਂ ਨੂੰ ਟਾਰਗੇਟ ਕਰਦੇ ਆ, ਜਿਹਦੇ ਕਰਕੇ ਉਹ ਚੀਜ਼ਾਂ ਨੂੰ ਜਿਹੜੀ ਹੈਗੀ ਆ ਤਬਦੀਲੀ ਕਰਦੇ ਹੈਗੇ ਆ। ਮੈਂ ਬਖਸ਼ ਸਾਹਿਬ ਅਗਲੀ ਖ਼ਬਰ ਤੇ ਜਾਣਾ ਚਾਹੁੰਗਾ, ਅਗਲੀ ਖ਼ਬਰ ਜਿਹੜੀ ਹੈਗੀ ਆ खास की साडे पंजाब दे नाल रिलेटेड है, खास की साडी टूरिज्म इंडस्ट्री दे नाल रिलेटेड हैगी है। ईरान ते इजराइल दे कॉन्फ्लिक्ट करके एक जड़ा दा वार जोन बन चुका है, वार जोन करके एयर स्पेसिस बंद हो चुकी है, ते खास की साडे इस सीजन दे विच मानसून सीजन खास की जड़ा जुलाई ते अगस्त दे सीजन दे विच इजराइल ईरान स्पेन इटली दे विच जड़े आ देशां तो जुलाई ते अगस्त दे विच समर वेकेशन वास्ते जड़े जड़े हैगे इन कंट्रियां दे विच जड़े जड़े तुसी देखोगे फर्स्ट वीक ऑफ जुलाई विचो साडे जड़े खास की अमृतसर साहब जड़े टूरिज्म इंडस्ट्री दे विच आंदे पिलग्रिमेज दे विच आंदे हैगे आ। ਇਹ ਕਰਕੇ ਬਹੁਤ ਵੱਡਾ ਇੰਪੈਕਟ ਕਿਆ ਕਿਆ ਕੁਛ ਐਸੋਸੀਏਸ਼ਨ ਦੇ ਮੈਂਬਰ ਕਹਿ ਰਹੇ ਆ ਜਿਹੜੇ ਟੂਰਿਜ਼ਮ ਇੰਡਸਟਰੀ ਨਾਲ ਰਿਲੇਟਡ ਆ, ਕਿਆ ਸਾਡੀ ਇਕੋਨਮੀ ਖਾਸ ਕਿ ਟੂਰਿਜ਼ਮ ਇੰਡਸਟਰੀ ਇਕੋਨਮੀ ਬੂਸਟਰ ਹੁੰਦੀ ਆ, ਬਹੁਤ ਵੱਡੀਆਂ ਇੰਪਲਾਇਮੈਂਟ ਦਿੰਦੀਆਂ ਹੈਗੀਆਂ ਦੁਨੀਆ ਭਰ ਦੇ ਵਿਚ, ਇਟਲੀ ਵਰਗੀ ਕੰਟਰੀ ਟੂਰਿਜ਼ਮ ਤੇ ਡਿਪੈਂਡੈਂਟ ਬਹੁਤ ਕਰਦੀ ਹੈਗੀ ਆ। ਤੁਸੀਂ ਦੇਖੋਗੇ ਸ਼੍ਰੀਲੰਕਾ ਜਦ ਕੋਵਿਡ ਹੋਇਆ ਤਾਂ ਕੋਵਿਡ ਤੋਂ ਬਾਅਦ ਉਹਨਾਂ ਦਾ ਜਿਹੜੀ ਹੈਗੀ ਇਕੋਨਮੀ ਟੂਰਿਜ਼ਮ ਕਰਕੇ ਜਿਹੜੀ ਹੈਗੀ ਕੋਲੈਪਸ ਕਰ ਗਈ। ਮਾਲਦੀਵਸ ਦੇ ਵਿਚ ਇੱਕੋ ਜਿਹੜਾ ਤੁਸੀਂ ਯਾਦ ਹੋਊਗਾ ਲਕਸ਼ਦੀਪ ਦੇ ਵਿਚ ਇਧਰੋਂ ਮੋਦੀ ਸਾਹਿਬ ਨੇ ਥੋੜੇ ਜੇ 400-500 ਕਦਮ ਤੁਰੇ ਤਾਂ ਉਸ ਤੋਂ ਬਾਅਦ ਉਹ ਚੀਜ਼ਾਂ ਦੇ ਨਾਲ ਜਿਹੜਾ ਹੈਗਾ ਲਕਸ਼ਦੀਪ ਦਾ ਜ਼ਿਆਦਾ ਐਡਵਰਟਾਈਜ਼ਮੈਂਟ ਹੋ ਗਈ ਤੇ ਮਾਲਦੀਵਸ ਦੀ ਬਹੁਤ ਵੱਡਾ ਇੰਪੈਕਟ ਪਿਆ ਸੀ ਕਿਉਂਕਿ ਇੰਡੀਅਨ ਟੂਰਿਸਟ ਉੱਥੇ ਜਾਂਦੇ ਆ। ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਜੀ।
ਬਿਲਕੁਲ ਜੀ, ਜਿਸ ਤਰ੍ਹਾਂ ਇਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਇਸ ਸਮੇਂ ਟਕਰਾਅ ਜਿਹੜਾ ਉਹ ਚੱਲ ਰਿਹਾ ਤਾਂ ਉਸਦੇ ਨਾਲ ਇੰਡੀਆ ਦੀ ਜਿਹੜੀ ਸੈਰ ਸਪਾਟਾ ਇੰਡਸਟਰੀ ਜਿਹੜੀ ਹੈਗੀ ਆ ਉਸ ਨੂੰ ਜ਼ਰੂਰ ਜਿਹੜਾ ਹੈਗਾ ਉਹ ਇਫੈਕਟ ਜਿਹੜਾ ਉਹ ਪਿਆ, ਕਿਉਂਕਿ ਛੁੱਟੀਆਂ ਦਾ ਸੀਜ਼ਨ ਚੱਲ ਰਿਹਾ ਹੈਗਾ ਤੇ ਖਾਸ ਕਰਕੇ ਇਸ ਏਰੀਏ ਦੇ ਵਿੱਚੋਂ ਜਿਹੜਾ ਕਿ ਅੰਮ੍ਰਿਤਸਰ ਦੀ ਜੇਕਰ ਮੈਂ ਗੱਲ ਕਰਾਂ ਤਾਂ ਇਜ਼ਰਾਈਲ ਇਰਾਨ ਫਰਾਂਸ ਸਪੇਨ ਅਤੇ ਇਟਲੀ ਦੇ ਜਿਹੜੇ ਦਾ ਜਿਹੜਾ ਚੰਗਾ ਪ੍ਰਵਾਹ ਮਤਲਬ ਕਿ ਉਹ ਇੱਥੇ ਵੱਡੀ ਤਾਦਾਦ ਦੇ ਵਿੱਚ ਉਰੇ ਆਉਂਦੇ ਨੇ, ਅੰਮ੍ਰਿਤਸਰ ਦੇ ਵਿੱਚ ਆਉਂਦੇ ਨੇ, ਕਿਉਂਕਿ ਬਹੁਤ ਸਾਰੇ ਪੰਜਾਬੀ ਪਰਿਵਾਰ ਜਾਂ ਪੰਜਾਬ ਦੇ ਨਾਲ ਜੁੜੇ ਹੋਏ ਲੋਕ ਵੀ ਜਿਹੜੇ ਨੇ ਇਹਨਾਂ ਕੰਟਰੀਆਂ ਦੇ ਵਿੱਚ ਜਿਹੜੇ ਸਨ ਉਹ ਰਹਿੰਦੇ ਆ, ਤੇ ਇਹੀ ਕਾਰਨ ਹੈ ਕਿ ਇੰਡੀਅਨ ਐਸੋਸੀਏਸ਼ਨ ਆਫ ਟੂਰ ਆਪਰੇਟਰਸ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਗੁਰਿੰਦਰ ਸਿੰਘ ਜੋਹਲ ਦੀ ਜੇਕਰ ਮੈਂ ਗੱਲ ਕਰਾਂ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਦੇ ਪ੍ਰਵਾਹ ਦੀ ਉਹਨਾਂ ਦੀ ਉੱਚ ਭੁਗਤਾਨ ਸਮਰੱਥਾ ਦੇ ਲਈ ਬੇਸਬਰੀ ਦੇ ਨਾਲ ਹਮੇਸ਼ਾ ਹੀ ਉਡੀਕ ਰਹਿੰਦੀ ਆ, ਲੇਕਿਨ ਇਸ ਵਾਰੀ ਜਿਹੜੀ ਆ ਉਹ ਇਸ ਨੂੰ ਇਹ ਚੀਜ਼ ਵੇਖਣ ਨੂੰ ਨਹੀਂ ਮਿਲਦੀ ਹੈ। ਉੱਥੇ ਹੀ ਹਵਾਬਾਜ਼ੀ ਮਾਹਿਰ ਦੇ ਅਨੁਸਾਰ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਟਕਰਾਅ ਨੇ ਏਅਰਲਾਈਨਾਂ ਨੂੰ ਲੰਬੇ ਰਸਤੇ ਅਪਣਾਉਣ ਦੇ ਲਈ ਮਜਬੂਰ ਕਰ ਦਿੱਤਾ, ਜਿਸ ਕਾਰਨ ਹਵਾਈ ਟੈਰਿਫ ਜਿਹੜਾ ਉਹ ਵੱਧ ਗਿਆ। ਇਸ ਤਰ੍ਹਾਂ ਕਈ ਸੈਲਾਨੀ ਆਪਣੀ ਯਾਤਰਾ ਯੋਜਨਾਵਾਂ ਦੇ ਵਿੱਚ ਕਟੌਤੀ ਕਰਨ ਦੇ ਲਈ ਵੀ ਜਿਹੜੇ ਆ ਉਹ ਨਜ਼ਰ ਆ ਰਹੇ ਨੇ। ਇਰਾਨੀ ਲੋਕਾਂ ਦੀ ਇੱਕ ਵੱਡੀ ਗਿਣਤੀ ਆਪਣੀਆਂ ਛੋਟੀਆਂ ਵੈਨਿਟੀ ਵੈਨਾਂ ਦੇ ਵਿੱਚ ਸੈਰ ਸਪਾਟੇ ਦੇ ਲਈ ਅਟਾਰੀ ਵਾਗਾ ਸਿਪ ਚੈੱਕ ਪੋਸਟ ਤੋਂ ਭਾਰਤ ਵਿੱਚ ਵੀ ਦਾਖਲ ਹੁੰਦੀਆਂ ਸਨ, ਤੇ ਉਹ ਵੀ ਚੀਜ਼ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਵੇਖਣ ਨੂੰ ਨਹੀਂ ਮਿਲ ਰਹੀ ਹੈ। ਤਾਂ ਕਾਰਨ ਹੈ ਕਿ ਕਿਉਂਕਿ ਵੈਸੇ ਤਾਂ ਕਿਹਾ ਜਾਂਦਾ ਕਿ ਜੰਗ ਕਿਸੇ ਵੀ ਜਗ੍ਹਾ ਤੇ ਹੋ ਰਹੀ ਹੋਵੇ ਉਹਦਾ ਅਸਰ ਜਿਹੜਾ ਪੂਰੀ ਦੁਨੀਆਂ ਤੇ ਜਿਹੜਾ ਉਹ ਵੇਖਣ ਨੂੰ ਮਿਲਦਾ, ਤੇ ਜਦੋਂ ਹੁਣ ਇਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਜਿਹੜੀ ਜੰਗ ਚੱਲ ਰਹੀ ਹੈ, ਜਿੱਥੇ ਸੈਰ ਸਪਾਟੇ ਦੀ ਆਪਾਂ ਗੱਲ ਕਰ ਰਹੇ ਹਾਂ, ਉੱਥੇ ਹੀ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਵੀ ਜਿਹੜਾ ਹੈਗਾ ਉਹ ਭਾਰਤ ਦੇ ਕਈ ਹਿੱਸੇ ਵਿੱਚ ਡਰ ਦਾ ਮਾਹੌਲ ਜਿਹੜਾ ਹੈਗਾ ਉਹ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ। ਭਾਵੇਂ ਕਿ ਪੈਟਰੋਲੀਅਮ ਮੰਤਰੀ ਜਿਹੜੇ ਨੇ ਹਰਦੀਪ ਪੁਰੀ ਇਹ ਕਹਿੰਦੇ ਵੀ ਨਜ਼ਰ ਆਏ ਨੇ ਕਿ ਇੱਥੋਂ ਦੀ ਸਿਰਫ 10% ਹੀ ਜਿਹੜਾ ਸੀ ਉਹ ਤੇਲ ਇੱਥੋਂ ਦੀ ਆਉਂਦਾ, ਜਦਕਿ ਜ਼ਿਆਦਾਤਰ ਸਾਡੀ ਜਿਹੜੀ ਹੈਗੀ ਆ ਉਹ ਬਾਹਰ ਤੋਂ ਹੋਰ ਦੇਸ਼ਾਂ ਤੋਂ ਜਿਹੜੀ ਆ ਉਹ ਆਉਂਦੀ ਸੀ। ਤਾਂ ਕਿਤੇ ਨਾ ਕਿਤੇ ਫਿਰ ਵੀ ਖਬਰਾਂ ਦੇ ਵਿੱਚ ਉਹ ਤੇਜ਼ੀ ਹੈ ਜਿਹਦੇ ਵਿੱਚ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਬਹੁਤ ਜਲਦ ਜਿਹੜਾ ਹੈਗਾ ਦੇਸ਼ ਦੇ ਵਿੱਚ ਜਿਹੜਾ ਤੇਲ ਦੀ ਕੀਮਤ ਦਾ ਆਂਕੜਾ ਜਿਹੜਾ ਹੈਗਾ ਉਹ 110-120 ਤੱਕ ਵੀ ਜਿਹੜਾ ਉਹ ਪਹੁੰਚ ਸਕਦਾ ਹੈਗਾ। ਤਾਂ ਕਿਤੇ ਨਾ ਕਿਤੇ ਇਜ਼ਰਾਈਲ ਅਤੇ ਇਰਾਨ ਦੇ ਵਿਚਕਾਰ ਜਿਸ ਤਰ੍ਹਾਂ ਇਸ ਸਮੇਂ ਟਕਰਾਅ ਜਿਹੜਾ ਚੱਲ ਰਿਹਾ, ਜੋ ਹਾਲਾਤ ਬਣੇ ਹੋਏ ਨੇ, ਉਸਦਾ ਅਸਰ ਜਿਹੜਾ ਹੈਗਾ ਚਾਹੇ ਸੈਲਾਨੀ ਤੌਰ ਤੇ ਆਪਾਂ ਦੇਖੀਏ ਟੂਰਿਜ਼ਮ ਦੇ ਉੱਤੇ ਤਾਂ ਪੈ ਹੀ ਰਿਹਾ, ਉਸ ਤੋਂ ਵੀ ਦੇਸ਼ ਦੀਆਂ ਆਰਥਿਕਤਾ ਦੇ ਉੱਤੇ ਵੀ ਨਜ਼ਰ ਉਹ ਆਉਣਾ ਸ਼ੁਰੂ ਹੋ ਚੁੱਕਿਆ। ਜੀ ਅਰਵਿੰਦ ਜੀ
ਜੀ ਬਖਸ਼ ਸਾਹਿਬ, ਇੱਕ ਜਿਹੜੇ ਹੈਗੇ ਆ ਕੋਰਟ ਦੇ ਵਿੱਚ ਖਬਰ ਲੱਗੀ ਹੈਗੀ ਆ, ਕੋਰਟ ਦੇ ਵਿੱਚ ਅਗਰ ਜਿਹੜਾ ਹੈਗਾ ਉਲੇਖ ਕੀਤਾ ਹੈਗਾ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ, ਉਹਨਾਂ ਨੇ ਕਿਹਾ ਕਿ ਖਾਸ ਕਿ 4591 FIRs ਜਿਹੜੀਆਂ ਹੈਗੀਆਂ ਪੈਂਡਿੰਗ ਪਈਆਂ ਪਿਛਲੇ 3 ਸਾਲ ਪੰਜਾਬ ਦੇ ਵਿੱਚ 4591 FIRs ਜਿਹੜੀ ਕਿ ਪੈਂਡਿੰਗ ਪਈਆਂ ਪਿਛਲੇ 3 ਸਾਲ ਤੋਂ, ਡਿਸਕਲੋਜਰ ਜਿਹੜੀ ਹੈਗੀ ਆ ਇਹ ਜਿਹੜਾ ਹੈਗਾ ਇਹ ਆਇਆ ਜੀ ਹਾਈ ਕੋਰਟ ਦੇ ਵਿੱਚ। ਉਹਨਾਂ ਆਨਰੇਬਲ ਹਾਈ ਕੋਰਟ ਨੇ ਐਕਸਪ੍ਰੈਸ ਕੀਤਾ ਇੱਕ ਤਰ੍ਹਾਂ ਦਾ ਹੈਰਾਨੀ ਕੀਤੀ ਆ, ਤੇ ਉਹਨਾਂ ਨੇ ਕਿਹਾ ਬਹੁਤ ਵੱਡਾ ਜਿਹੜਾ ਬੈਕਲੌਗ ਹੈਗਾ
ਉਹ ਕ੍ਰਿਮੀਨਲ ਇਨਵੈਸਟੀਗੇਸ਼ਨ ਖਾਸ ਕੀ ਅੰਮ੍ਰਿਤਸਰ ਸਾਹਿਬ ਦੀ ਡਿਸਟ੍ਰਿਕਟ ਦੇ ਵਿੱਚ ਜਿਹਦੇ ਵਿੱਚ 1338 ਐਫ ਆਈ ਆਰ ਹੈ ਜਿਹੜੀਆਂ ਹੈਗੀਆਂ ਪੈਂਡਿੰਗ ਜਿਹੜੀਆਂ ਪਈਆਂ ਪਿਛਲੇ 3 ਸਾਲਾਂ ਤੋਂ ਤੇ ਖਾਸ ਕੇ ਉਹਨਾਂ ਨੇ ਕੋਰਟ ਨੇ ਇਹ ਵੀ ਗੱਲ ਕੀਤੀ ਹੈ ਕਿ ਕਾਫੀ ਜਿਹੜੇ ਆਰੋਪੀ ਹੈਗੇ ਆ ਉਹ ਫ੍ਰੀ ਰਨ ਕਰਦੇ ਪਏ ਹੈਗੇ ਇਹਦੇ ਬਾਰੇ ਜਰੂਰ ਜਾਣਕਾਰੀ ਦਿਓ ਜੀ ਬਖਸ਼ਬ ਇਹ ਕਿਆ ਕੁਛ ਮਸਲਾ ਹੈਗਾ
ਬਿਲਕੁਲ ਜੀ ਜੇਕਰ ਆਪਾਂ ਇਸ ਰਿਪੋਰਟ ਦੀ ਗੱਲ ਕਰਦੇ ਹਾਂ ਤਾਂ ਹਾਈ ਕੋਰਟ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਉਹਨਾਂ ਨੇ ਮੰਨਿਆ ਕਿ ਪੰਜਾਬ ਨੇ ਕਿ 4591 ਐਫ ਆਈ ਆਰ ਦੀ ਜਿਹੜੀ ਜਾਂਚ 3 ਸਾਲ ਤੋਂ ਵੱਧ ਸਮੇਂ ਤੋਂ ਜਿਹੜੀ ਆ ਉਹ ਲੰਬਿਤ ਪਈ ਆ ਸਮਝਣ ਦੀ ਵੀ ਜ਼ਰੂਰਤ ਹੈ ਇਸਦੇ ਵਿੱਚ ਇੱਕ ਚੀਜ਼ ਹੋਰ ਦੀ ਕਿ ਇਹ ਹੁੰਦਾ ਕੀ ਆ ਜੇਕਰ ਮੈਂ ਸਰਲ ਭਾਸ਼ਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਕਈ ਵਾਰੀ ਬਹੁਤ ਸਾਰਾ ਐਫ ਆਈ ਆਰ ਹੋ ਜਾਂਦੀਆਂ ਨੇ ਤਾਂ ਕਈ ਵਾਰ ਐਫ ਆਈ ਆਰ ਦੇ ਵਿੱਚ ਬਹੁਤ ਸਾਰੇ ਸ਼ਖਸ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦਾ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਦਬਾਅ ਰਹਿੰਦਾ ਤੇ ਉਹ ਰਾਜਨੀਤਿਕ ਤੌਰ ਤੇ ਜਾਂ ਇੱਕ ਲਈ ਰਾਜਨੀਤਿਕ ਅਕਾਵਾਂ ਦੇ ਜ਼ਰੀਏ ਜਿਹੜਾ ਹੈਗਾ ਉਹ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਕਰਦੇ ਨੇ ਤਾਂ ਜਿਹੜੀ ਜਾਂਚ ਹੋਣੀ ਹੁੰਦੀ ਹੈ ਜਾਂ ਇਹ ਕਹਿ ਲਈਏ ਜਿਹੜਾ ਚਲਾਨ ਪੇਸ਼ ਹੋਣਾ ਹੁੰਦਾ ਉਹ ਚਲਾਨ ਸਮੇਂ ਤੇ ਪੇਸ਼ ਨਹੀਂ ਹੋ ਪਾਉਂਦਾ ਤਾਂ ਉਸਨੂੰ ਸਮਾਂ ਜਿਹੜਾ ਹੈਗਾ ਉਹ ਇਹ ਕਹਿ ਕੇ ਕੋਰਟ ਦੇ ਵਿੱਚ ਕਿਹਾ ਜਾਂਦਾ ਕਿ ਇਸਦੀ ਫਿਲਹਾਲ ਜਾਂਚ ਚੱਲ ਰਹੀ ਹੈ ਜਾਂਚ ਤੋਂ ਬਾਅਦ ਜਦੋਂ ਜਾਂਚ ਕੰਪਲੀਟ ਹੋ ਜਾਏਗੀ ਉਸ ਤੋਂ ਬਾਅਦ ਚਲਾਨ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਪਾ ਦਿੱਤਾ ਜਾਏਗਾ ਤਾਂ ਇਸੇ ਤਰ੍ਹਾਂ ਦੀ ਇਹ ਰਿਪੋਰਟ ਹੈ ਜਿਹਦੇ ਵਿੱਚ ਦਾਅਵਾ ਹੈ ਕਿ 4591 ਜਿਹੜੀਆਂ ਐਫ ਆਈ ਆਰ ਜਿਹੜੀਆਂ ਨੇ ਉਹ ਅਜੇ ਲੰਬਿਤ ਪਈਆਂ ਨੇ ਮਤਲਬ ਜਿਨ੍ਹਾਂ ਦੀ ਜਾਂਚ ਹੋਣੀ ਅਜੇ ਪੈਂਡਿੰਗ ਪਈ ਹੈ ਤੇ ਇਹੀ ਕਾਰਨ ਹੈ ਜਿੱਥੇ ਹੁਣ 1338 ਸਿਰਫ ਉਹ ਐਫ ਆਈ ਆਰ ਨੇ ਜਿਹੜੀਆਂ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਨੇ ਅੰਮ੍ਰਿਤਸਰ ਦੇ ਨਾਲ ਆਧਾਰਿਤ ਨੇ ਜਸਟਿਸ ਐਨ ਐਸ ਸ਼ੇਖਾਵਤ ਦੇ ਬੈਂਚ ਦੇ ਸਾਹਮਣੇ ਪੇਸ਼ ਹੁੰਦੇ ਸਰਕਾਰੀ ਵਕੀਲ ਨੇ ਇਹ ਆਂਕੜੇ ਪੇਸ਼ ਕੀਤੇ ਨੇ ਕਿ 1463 ਐਫ ਆਈ ਆਰ ਦੇ ਸੰਬੰਧ ਵਿੱਚ ਚਾਰਜਸ਼ੀਟ ਰੱਦ ਕਰਨ ਜਾਂ ਪਛਾਤੀਆਂ ਰਿਪੋਰਟਾਂ ਦਾਇਰ ਕੀਤੀਆਂ ਗਈਆਂ ਨੇ ਇਹ ਕੁੱਲ 6054 ਐਫ ਆਈ ਆਰ ਵਿੱਚੋਂ ਸੀ ਲਗਭਗ ਇੱਕ ਮਹੀਨਾ ਪਹਿਲਾਂ 3 ਸਾਲਾਂ ਤੋਂ ਵੱਧ ਸਮੇਂ ਤੋਂ ਇਹ ਲੰਬਿਤ ਪਈਆਂ ਸਨ ਉੱਥੇ ਹੀ ਵਕੀਲ ਨੇ ਜਸਟਿਸ ਸ਼ੇਖਾਵਤ ਦੇ ਬੈਂਚ ਨੂੰ ਭਰੋਸਾ ਦਿੱਤਾ ਕਿ 4591 ਐਫ ਆਈ ਆਰ ਦੇ ਸੰਬੰਧ ਵਿੱਚ ਪ੍ਰਗਤੀ ਦੀ ਨਿਗਰਾਨੀ ਕਰਨ ਦੇ ਲਈ ਕੁਝ ਸੀਨੀਅਰ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ਤੇ ਨਿਯੁਕਤ ਕੀਤਾ ਤੇ ਹੋਰ ਗੱਲਾਂ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਲਦ ਤੋਂ ਜਲਦ ਇਨ੍ਹਾਂ ਦੇ ਚਲਾਨ ਜਿਹੜੇ ਹੈਗੇ ਆ ਉਹ ਕੋਰਟ ਦੇ ਵਿੱਚ ਪੇਸ਼ ਕੀਤੇ ਜਾ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿਤੇ ਨਾ ਕਿਤੇ ਲੰਬਿਤ ਦਾ ਕਾਰਨ ਤਾਂ ਸਿਰਫ ਇਹੀ ਮੈਨੂੰ ਨਜ਼ਰ ਆਉਂਦਾ ਹੈ ਕਿ ਜਿਹੜਾ ਦਬਾਅ ਜਿਹੜਾ ਹੈਗਾ ਪੁਲਿਸ ਦੇ ਉੱਤੇ ਬਣਾ ਕੇ ਰੱਖਿਆ ਜਾਂਦਾ ਹੈਗਾ ਕਿਉਂਕਿ ਹਰ 5 ਸਾਲਾਂ ਬਾਅਦ ਇਲੈਕਸ਼ਨ ਹੁੰਦੀਆਂ ਨੇ ਪਾਰਟੀ ਚੇਂਜ ਹੁੰਦੀਆਂ ਨੇ ਸਰਕਾਰਾਂ ਚੇਂਜ ਹੁੰਦੀਆਂ ਨੇ ਤਾਂ ਜਦੋਂ ਕੋਈ ਚਾਹੇ ਉਹ ਰਾਜਨੀਤਿਕ ਤੌਰ ਤੇ ਐਫ ਆਈ ਆਰ ਕੀਤੀਆਂ ਹੋਣ ਚਾਹੇ ਕਿਸੇ ਐਫ ਆਈ ਆਰ ਵਿੱਚ ਕਿਸੇ ਦਾ ਨਾਮ ਆਉਂਦਾ ਤਾਂ ਉਸਨੂੰ ਡਿਲੇ ਕਰਨ ਦਾ ਇੱਕੋ ਹੀ ਤਰੀਕਾ ਰਹਿੰਦਾ ਹੈ ਕਿ ਪੁਲਿਸ ਤੋਂ ਸਿਫਾਰਿਸ਼ ਕਰਾ ਕੇ ਉਸਨੂੰ ਡਿਲੇ ਕਰ ਦਿੱਤਾ ਜਾਂਦਾ ਤਾਂ ਜੋ ਉਸ ਕੇਸ ਦੀ ਸੁਣਵਾਈ ਜਿਹੜੀ ਆ ਉਹ ਕੋਰਟ ਦੇ ਵਿੱਚ ਨਾ ਹੋਵੇ ਤਾਂ ਬਹੁਤ ਸਾਰੇ ਕਈ ਵੱਡੇ ਅਪਰਾਧਾਂ ਦੇ ਜਿਹੜੇ ਆਰੋਪੀ ਵੀ ਹੁੰਦੇ ਨੇ ਉਹ ਕਈ ਕਈ ਸਾਲ ਜਿਹੜੇ ਨੇ ਉਹ ਬਾਹਰ ਨਜ਼ਰ ਆਉਂਦੇ ਨੇ ਜੀ ਅਰਵਿੰਦ ਜੀ
ਬਖਸ਼ ਸਾਹਿਬ ਇੱਕ ਜਿਹੜੀ ਹੈਗੀ ਲਾਸਟ ਖਬਰ ਰਹਿ ਚੁੱਕੀ ਆ ਉਹਦੇ ਬਾਰੇ ਆਪਾਂ ਥੋੜੀ ਜਿਹੀ ਡਿਟੇਲ ਲੈ ਲਈਏ ਤੁਹਾਡੇ ਤੋਂ ਸੈਂਟਰ ਨੇ ਖਾਸ ਕੀ ਸੈਂਟਰ ਸਰਕਾਰ ਨੇ ਜਿਹੜੀ ਹੈਗੀ ਹੈ ਫੈਡਰਲ ਸਰਕਾਰ ਜਿਹੜੀ ਕਹਿੰਦੇ ਹੈਗੇ ਆ ਉਹਨੇ ਬੜਾ ਦੁੱਖ ਜਿਹੜਾ ਹੈਗਾ ਬੜੀ ਚਿੰਤਾ ਜਿਹੜੀ ਹੈਗੀ ਹੈ ਕੰਸਰਨ ਜਿਹੜੇ ਸ਼ੋਅ ਕੀਤੇ ਆ ਖਾਸ ਕੀ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਨੇ ਜਿਹੜਾ ਟੈਕਸ ਲਗਾਇਆ ਐਥਨੋਲ ਤੇ ਐਥਨੋਲ ਖਾਸ ਕੀ ਜਿਹੜੀ ਭਾਰਤੀ ਸਰਕਾਰ ਨੇ ਉਹਨਾਂ ਨੇ ਮਿਕਸ ਕਰਕੇ ਇਮਿਸ਼ਨ ਕੰਟਰੋਲ ਕਰਕੇ 20% ਦਾ ਇੱਕ ਲੈਵਲ ਕਰ ਦਿੱਤਾ ਪਰ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੀਆਂ ਸਰਕਾਰਾਂ ਨੇ ਆਪਣੀ ਇੰਡੀਪੈਂਡੈਂਟ ਪਾਲਿਸੀ ਬਣਾਈ ਆ ਉਹਦੇ ਉੱਤੇ ਐਡੀਸ਼ਨਲ ਜਿਹੜੇ ਹੈਗੇ ਟੈਕਸ ਲਾਏ ਉਹਨਾਂ ਨੇ ਕਿਹਾ ਇਹਦੇ ਕਰਕੇ ਇਹ ਜਿਹੜੀ ਚੀਜ਼ ਹੈਗੀ ਹੈ ਸੈਂਟਰ ਸਰਕਾਰ ਨੇ ਇਹ ਕਿਹਾ ਕਿ ਇਹਦੀਆਂ ਚੀਜ਼ਾਂ ਦੇ ਨਾਲ ਜਿਹੜਾ ਹੈਗਾ ਸਾਡਾ ਜਿਹੜਾ ਹੈਗੀ ਸਾਡੀ ਜਿਹੜੀ ਕਮਿਟਮੈਂਟ ਹੈ ਕੰਟਰੀਬਿਊਸ਼ਨ ਹੈ ਡਿਪੈਂਡੈਂਸ ਅਪੋਨ ਦਾ ਕਰੂਡ ਆਇਲ ਉਹ ਘਟਾਈ ਜਾ ਸਕਦੀ ਹੈਗੀ ਆ ਲੇਕਿਨ ਇਹ 3 ਸਟੇਟਾਂ ਇਸ ਤਰ੍ਹਾਂ ਕੰਮ ਨਹੀਂ ਕਰ ਰਹੀਆਂ ਹੈਗੀਆਂ ਗੌਰਤਲਬ ਵਾਲੀ ਗੱਲ ਆ ਹਰਿਆਣੇ ਦੇ ਵਿੱਚ ਜਿਹੜੀ ਹੈਗੀ ਬੀਜੇਪੀ ਦੀ ਸਰਕਾਰ ਹੈ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਲੇਕਿਨ ਇਹ ਕਾਫੀ ਕੁਛ ਖ਼ਬਰਾਂ ਹੁੰਦੀਆਂ ਜਿੱਥੇ ਸੈਂਟਰ ਦੇ ਵਿੱਚ ਸੇਮ ਸਰਕਾਰਾਂ ਹੋਣ ਦੇ ਬਾਵਜੂਦ ਵੀ ਇੱਕ ਦੂਸਰੇ ਦਾ ਫੈਸਲਾ ਨਹੀਂ ਮੰਨੀ ਜਾਂਦੀ ਪਰ ਇਹਦੀ ਪ੍ਰਿਸ਼ਠਭੂਮੀ ਇਸ ਕਰਕੇ ਸਮਝਣੀ ਪੈਣੀ ਹੈ ਕਿਉਂਕਿ ਇਹ ਜਿਹੜੀਆਂ 3 ਸਟੇਟਾਂ ਦੇ ਵਿੱਚ ਖਾਸ ਕਰ ਪੰਜਾਬ ਐਂਡ ਹਰਿਆਣਾ ਸਟੇਟਾਂ ਦੇ ਵਿੱਚ ਖਾਸ ਕਰ ਗ੍ਰੇਨ ਪ੍ਰੋਡਿਊਸਿੰਗ ਹੈਗੀ ਆ ਇਹ ਗ੍ਰੇਨ ਪ੍ਰੋਡਿਊਸਿੰਗ ਤੋਂ ਹੁੰਦੀ ਆ ਉਹਦੇ ਕਰਕੇ ਕਾਫੀ ਕੁਛ ਜਿਹੜਾ ਹੈਗਾ ਜਿਹੜੀ ਹੈਗੀ ਚੀਜ਼ਾਂ ਨੂੰ ਕੰਟਰੋਲ ਕਰਨ ਵਾਸਤੇ ਸਰਕਾਰਾਂ ਇੱਥੇ ਦੀਆਂ ਜਿਹੜੀਆਂ ਹੈਗੀਆਂ ਖਾਸ ਕਰ ਪੰਜਾਬ ਤੇ ਹਰਿਆਣੇ ਸਰਕਾਰ ਇਸ ਤਰ੍ਹਾਂ ਦੀ ਜਿਹੜੀ ਇੰਡਸਟਰੀ ਨੂੰ ਕੰਟਰੋਲ ਕਰਦੀ ਹੈਗੀ ਆ ਇਲੀਗਲ ਜਿਹੜੇ ਐਥਨੋਲ ਜਿਹੜਾ ਹੈਗਾ ਤੁਸੀਂ ਦੇਖੋਗੇ ਗਲਤ ਸਮੱਗਰੀਆਂ ਦੇ ਵਿੱਚ ਵੀ ਜਿਹੜਾ ਹੈਗਾ ਪੈਂਦਾ ਜਿਹਦੇ ਕਰਕੇ ਕਈ ਜਿਹੜੇ ਹੈਗੇ ਵਿਅਕਤੀਆਂ ਦੀ ਮੌਤ ਵੀ ਹੋਈ ਆ ਉਹਦਾ ਲੈਵਲ ਵੱਧਣ ਦੇ ਨਾਲ
ਇਹ ਵੀ ਜਿਹੜੀਆਂ ਆਸ਼ੰਕਾਵਾਂ ਲਗਾਈਆਂ ਜਾ ਰਹੀਆਂ ਤੇ ਪਲੱਸ ਜਿਹੜਾ ਹੈਗਾ ਗ੍ਰੇਨ ਦੀ ਕੁਆਲਿਟੀ ਨੂੰ ਸਿਲਸਿਲੇਵਾਰ ਜਿਹੜੇ ਹੈਗੇ ਗੌਰਮੈਂਟ ਦੇ ਗਡਾਊਨਾਂ ਦੇ ਵਿੱਚ ਉਹਨਾਂ ਨੂੰ ਡੀਗ੍ਰੇਡ ਕੀਤਾ ਜਾਂਦਾ ਤਾਂ ਕਰਕੇ ਇਹ ਜਿਹੜੀ ਚੀਜ਼ ਹੈ ਇਹਨਾਂ ਨੂੰ ਇਹਨਾਂ ਕੰਪਨੀ ਨਾਲ ਜਿਹੜਾ ਹੈਗਾ ਪਰਚੇਜ ਜਿਹੜਾ ਹੈਗਾ ਸੇਲ ਕੀਤਾ ਜਾਵੇ ਤਾਂ ਕਰਕੇ ਉਹ ਇਹਨੂੰ ਇਥਨੋਲ ਜਿਹੜਾ ਹੈਗਾ ਫੂਡ ਗ੍ਰੇਨਿੰਗ ਕੀਤਾ ਜਾਵੇ। ਲੇਕਿਨ ਪੰਜਾਬ ਐਂਡ ਹਰਿਆਣਾ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਈ ਮੀਲਰਸ ਜਿਹੜੇ ਜਿਹੜੇ ਇਹਨੂੰ ਪ੍ਰੋਡਿਊਸ ਕਰਦੇ ਕਹਿੰਦੇ ਜੀ ਐਤਕੀ ਜਿਹੜਾ ਹੈਗਾ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਜਿਹੜੇ ਪ੍ਰੋਡਿਊਸ ਕਰਨ ਵਾਸਤੇ ਉਹ ਜਿਹੜੀ ਹੈ ਪੁਰਾਣੇ ਟਾਈਮ ਵਾਲਾ ਸਿਸਟਮ ਨਹੀਂ ਰਿਹਾ ਹੈਗਾ ਕਿਉਂਕਿ ਹੁਣ ਕੋਸਟ ਆਫ ਪ੍ਰੋਡਕਸ਼ਨ ਇਹਨਾਂ ਦੋਨਾਂ ਸਟੇਟਾਂ ਦੇ ਵਿੱਚ ਵੱਧ ਚੁੱਕੀ ਹੈਗੀ ਆ। ਇਹਦੇ ਕਰਕੇ ਕਈ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਸਮਝਣੀਆਂ ਪੈਣੀਆਂ। ਲੇਕਿਨ ਸਭ ਤੋਂ ਵੱਡੀ ਗੱਲ ਹੈ ਕੋਈ ਵੀ ਪਾਲਿਸੀ ਬਣਾਉਣ ਤੋਂ ਪਹਿਲਾਂ ਜਿਹੜੀ ਕੋਆਰਡੀਨੇਸ਼ਨ ਬਿਟਵੀਨ ਸੈਂਟਰ ਐਂਡ ਸਟੇਟ ਚਾਹੀਦੀ ਹੈ। ਜੀ ਧੰਨਵਾਦ ਜੀ।
ਜੀ ਬਿਲਕੁਲ ਅਰਵਿੰਦ ਜੀ, ਥੈਂਕ ਯੂ ਸੋ ਮਚ ਫਾਰ ਆਲ ਦਾ ਅਪਡੇਟਸ। ਤੁਸੀਂ ਬਿਲਕੁਲ ਸੁਣ ਰਹੇ ਹੋ ਵਾਈ ਮੀਡੀਆ ਗਰਾਊਂਡ ਬਿਊਰੋ ਰਿਪੋਰਟ। ਸਾਡੇ ਸਾਰੇ 770 ਦੇ ਲਿਸਨਰਸ ਵੀ ਵਾਂਸ ਅਗੇਨ ਅ ਵੈਰੀ ਵਾਰਮ ਵੈਲਕਮ। ਆਪਾਂ ਰਾਈਟ ਆਨ ਟਾਈਮ ਐਵਰੀ ਡੇ ਹਾਜ਼ਰ ਹੋ ਜਾਂਦੇ ਹਾਂ ਵਾਈ ਮੀਡੀਆ ਅਪਡੇਟਸ ਦੇ ਨਾਲ। ਸ਼ਹਿਰ ਦੀਆਂ ਖਬਰਾਂ, ਦੇਸ਼ ਵਿਦੇਸ਼ ਦੀਆਂ ਖਬਰਾਂ, ਐਂਟਰਟੇਨਮੈਂਟ ਐਂਡ ਵਿਦ ਆਲ ਦ ਸੈਂਸ਼ਲ ਇਨਫੋਰਮੇਸ਼ਨ। ਤੁਸੀਂ ਆਲਵੇਜ਼ ਟਿਊਨ ਇਨ ਰੱਖਣਾ ਆ ਚੈਨਲ ਵਾਈ ਐਂਡ ਰੇਡੀਓ ਵਾਈ ਫਾਰ ਆਲ ਦ ਅਪਡੇਟਸ। ਵਾਈ ਮੀਡੀਆ ਤੁਹਾਡੇ ਲਈ ਲੈ ਕੇ ਆਉਂਦੇ ਨੇ 7 ਪਲੇਟਫਾਰਮਸ। ਜੇ ਤੁਸੀਂ ਕਰ ਰਹੇ ਹੋ ਤੁਸੀਂ ਦੇਖ ਸਕਦੇ ਹੋ ਚੈਨਲ ਵਾਈ ਐਂਡ ਵਾਈ ਪਲੱਸ 24/7 24 ਘੰਟੇ 7 ਦਿਨ। ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ ਵਾਈ ਲਾਈਵ ਲੋਕਲ ਨੰਬਰ 6479105000 ਤੇ। ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡਵੀਕ ਨੂੰ ਪੜ੍ਹ ਸਕਦੇ ਹੋ ਫਾਰ ਆਲ ਦ ਵੀਕਲੀ ਅਪਡੇਟਸ। ਸਾਊਥ ਏਸ਼ੀਅਨ ਡੇਲੀ .com ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਤੁਸੀਂ ਡਾਇਰੈਕਟਲੀ ਅਸੈਸ ਕਰ ਸਕਦੇ ਹੋ। ਇਹਦੇ ਨਾਲ ਹੀ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ ਵਾਈ ਮੀਡੀਆ ਟੀਵੀ ਐਪ ਐਂਡ ਵਾਈ ਮੀਡੀਆ ਐਪ, ਜਿੱਥੋਂ ਤੁਸੀਂ ਦੋਨੋਂ ਟੀਵੀ ਚੈਨਲ ਰੇਡੀਓ ਵਾਈ ਐਂਡ ਸਾਊਥ ਏਸ਼ੀਅਨ ਡੇਲੀ .com ਡਾਇਰੈਕਟਲੀ ਅਸੈਸ ਕਰ ਸਕਦੇ ਹੋ। ਕੋਈ ਵੀ ਜੇ ਸਪੋਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਦੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਤੁਸੀਂ ਆਲਵੇਜ਼ ਰੀਚ ਆਊਟ ਕਰ ਸਕਦੇ ਹੋ 416-475-5000 ਦੇ ਉੱਤੇ। ਜਲਦੀ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ ਵਾਈ ਮੀਡੀਆ ਥਾਟ ਆਫ ਦ ਡੇ। ਸਾਡੇ ਨਾਲ ਜੁੜਨਗੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ। ਅਪਡੇਟਸ ਦਾ ਸਿਲਸਿਲਾ ਆਪਾਂ ਬਿਲਕੁਲ ਕੰਟੀਨਿਊ ਰੱਖਾਂਗੇ। ਵੈਦਰ ਅਪਡੇਟ ਤੁਹਾਡੇ ਲਈ ਸ਼ੇਅਰ ਕਰਨੀ ਆ, ਪਾਵਰ ਪਾਰਕ ਬਿਲਕੁਲ ਸ਼ੋ ਤੁਹਾਡੇ ਲਈ ਤਿਆਰ ਹੈ। ਪਰ ਅੱਗੇ ਵਧਣ ਤੋਂ ਪਹਿਲਾਂ ਇਸ ਸੈਗਮੈਂਟ ਦੇ ਕੁਝ ਇੰਪੋਰਟੈਂਟ ਸਪੋਂਸਰਸ ਵੀ ਆਪਾਂ ਤੁਹਾਡੇ ਲਈ ਜ਼ਰੂਰ ਅਨਾਊਂਸ ਕਰ ਦਈਏ। ICICI ਬੈਂਕ, ਯੂਰ ਟ੍ਰਸਟਿਡ ਫਾਈਨੈਂਸ਼ੀਅਲ ਪਾਰਟਨਰ ਆਫਰਿੰਗ ਅ ਕੰਪ੍ਰੀਹੈਂਸਿਵ ਰੇਂਜ ਆਫ ਅਕਾਊਂਟਸ, ਮਾਰਗੇਜਸ ਐਂਡ ਬਿਜ਼ਨਸ ਸੋਲਿਊਸ਼ਨਸ। ਇੰਡੀਅਨ ਆਰਟ ਹਾਰਡ ਵਿਦ ਅ ਗਲੋਬਲ ਆਊਟਰੀਚ, ਇਹਨਾਂ ਦੀ ਨੀਅਰੈਸਟ ਬ੍ਰਾਂਚ ਤੁਸੀਂ ਅੱਜ ਹੀ ਵਿਜ਼ਿਟ ਕਰ ਸਕਦੇ ਹੋ ICICIBank.ca ਦੇ ਉੱਤੇ। ਜ਼ਿਆਦਾ ਇਨਫੋਰਮੇਸ਼ਨ ਦੇ ਲਈ ਵਿਜ਼ਿਟ ਕਰ ਸਕਦੇ ਹੋ ਨੀਅਰੈਸਟ ਬ੍ਰਾਂਚ, ਅੱਜ ਹੀ ਵਿਜ਼ਿਟ ਕਰੋ ਅਲਬਰਟਾ ਜਾਂ ਫਿਰ ਐਡਮਿੰਟਨ ਦੇ ਵਿੱਚ। ਇਹਨਾਂ ਦੀ ਤੁਸੀਂ ਕੋਈ ਵੀ ਲਾਈਕ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ, ਵਾਂਸ ਅਗੇਨ ਵੈਬਸਾਈਟ ਟੂ ਰੀਚ ਆਊਟ ਇਜ਼ ICICIBank.ca। ਟਰਮਸ ਐਂਡ ਕੰਡੀਸ਼ਨਸ ਅਪਲਾਈ। Chatter Mobile, looking for affordable phone plan? Visit karo Chatter Mobile, it's upgraded 4G network. Chatter Mobile de plans start ho jande ne $15 ton, no credit check, no contract and no commitment. Zyada jankari li tusi visit karna hai chatterdeals.ca de utte. Kia of Brampton, Kia of Brampton number one store hai jadon electric cars di apan gal karde hain, and we know future is electric, so Kia of Brampton the latest trims and models tonu milde ne best price de vich Kia of Brampton de utte. For more information tusi visit kar sakde ho kiaofbrampton.ca. ਇਹਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਸੈਗਮੈਂਟ ਦੇ ਇੰਪੋਰਟੈਂਟ ਸਪੋਂਸਰ HK Movers. HK Movers ਫਾਰ ਆਲ ਯੋਰ ਮੂਵਿੰਗ ਸਰਵਿਸਿਸ, ਸਾਰੀਆਂ ਨੀਡਸ, ਹੋਮ ਆਫਿਸਿਸ, ਅਪਾਰਟਮੈਂਟਸ, ਬਿਗ ਔਰ ਸਮਾਲ, ਤੁਸੀਂ ਮੂਵ ਕਰਨਾ ਚਾਹੁੰਦੇ ਹੋ, ਹਰਮਿੰਦਰ ਜੀ ਨੂੰ ਕੰਟੈਕਟ ਕਰੋ। ਨੰਬਰ ਟੂ ਰੀਚ ਆਊਟ ਇਜ਼ 416-524-6704. ਵਾਂਸ ਅਗੇਨ ਨੰਬਰ ਟੂ ਰੀਚ ਆਊਟ ਇਜ਼ 416-524-6704. ਕੋਈ ਵੀ ਤੁਸੀਂ ਲਾਈਕ ਲੌਂਗ ਡਿਸਟੈਂਸ ਮੂਵਿੰਗ ਕਰਾਉਣੀ ਹੈ ਤਾਂ ਵੀ ਤੁਸੀਂ HK Movers ਨੂੰ ਕੰਟੈਕਟ ਕਰ ਸਕਦੇ ਹੋ, ਸਪੈਸ਼ਲਾਈਜ਼ ਕਰਦੇ ਨੇ ਉਹਦੇ ਵਿੱਚ। ਪਲੱਸ ਇਸ ਸੈਗਮੈਂਟ ਦੇ ਇੰਪੋਰਟੈਂਟ ਸਪੋਂਸਰ ਤੁਹਾਨੂੰ ਜ਼ਰੂਰ ਦੱਸਦੀ ਹੈ ਲਵਲੀ ਟਰੈਵਲਸ। ਐਕਸਪਲੋਰ ਕਰੋ ਵਰਲਡ ਵਿਦ ਲਵਲੀ ਟਰੈਵਲਸ, ਯੋਰ ਵਨ ਸਟੋਪ ਸੋਲਿਊਸ਼ਨ ਫਾਰ ਅਫੋਰਡੇਬਲ ਟਿਕਟਸ, ਕਸਟਮ ਹਾਲੀਡੇ ਪੈਕੇਜਸ ਐਂਡ ਲਗਜ਼ਰੀ ਹੋਟਲ ਬੁਕਿੰਗਸ। ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਲੋਕੇਸ਼ਨ ਨੋਟ ਰੱਖੋ, 80 Maritime Ontario Boulevard, Unit 54, Brampton, Ontario ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ। ਐਂਡ ਇਹਦੇ ਨਾਲ ਤੁਹਾਨੂੰ ਦੱਸਦੀ ਆਈਵਰੀ ਟਾਵਰ ਰੂਫਿੰਗ ਐਂਡ ਇੰਸਟਾਲੇਸ਼ਨ। ਕੋਈ ਵੀ ਤੁਸੀਂ ਕੰਮ ਕਰਵਾਉਣਾ ਆ, 20 ਸਾਲ ਤੋਂ ਵੀ ਜ਼ਿਆਦਾ ਇਹਨਾਂ ਦਾ ਤਜਰਬਾ ਬੋਲਦਾ ਹੈ ਕੰਮ ਦੇ ਵਿੱਚ, ਰੂਫਿੰਗ ਸਰਵਿਸਿਜ਼ ਮਿਲਦੀਆਂ ਨੇ, ਸਪੈਸ਼ਲਾਈਜ਼ ਕਰਦੇ ਨੇ ਫਲੈਟ ਰੂਫ, ਕਮਰਸ਼ੀਅਲ ਐਂਡ ਰੈਜ਼ੀਡੈਂਸ਼ੀਅਲ ਮੋਟਲ ਹੋਟਲ ਐਥਿਕ ਇੰਸੋਲੇਸ਼ਨ, ਠੀਕ ਹੈ। ਕੋਈ ਵੀ ਤੁਹਾਨੂੰ ਕੰਮ ਚਾਹੀਦਾ ਆ, ਰਾਜ ਜੀ ਜਾਂ ਮਨਦੀਪ ਜੀ ਨੂੰ ਰੀਚ ਆਊਟ ਕਰੋ 905-418-1800 ਦੇ ਉੱਤੇ। ਸਰਵਿੰਗ ਅਕ੍ਰੋਸ ਓਨਟੈਰੀਓ, ਕਮਰਸ਼ੀਅਲ ਫਲੈਟ ਰੂਫ, ਬੈਸਟ ਪ੍ਰਾਈਸ ਐਂਡ ਬੈਸਟ ਕੁਆਲਿਟੀ ਤੁਹਾਨੂੰ ਮਿਲਦੀ ਆ ਆਈਵਰੀ ਟਾਵਰ ਰੂਫਿੰਗ ਐਂਡ ਇੰਸੋਲੇਸ਼ਨ ਦੇ ਉੱਤੇ। ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਇਸ ਸੈਗਮੈਂਟ ਦੇ ਇੰਪੋਰਟੈਂਟ ਸਪਾਂਸਰ ਕਿੰਗਸ ਪਲੇਟ। ਜੀ ਬਿਲਕੁਲ, ਕਿੰਗਸ ਪਲੇਟ ਵੈਦਰ ਅਪਡੇਟ ਇਜ਼ ਬ੍ਰੌਟ ਟੂ ਯੂ ਬਾਏ ਕਿੰਗਸ ਪਲੇਟ। ਇਟਸ ਨਾਟ ਜਸਟ ਐਨੀ ਰੇਸ, ਇਟਸ ਦ ਕਿੰਗਸ ਪਲੇਟ। ਅਗਸਤ 16th ਨੂੰ ਐਟ ਵੁੱਡਬਾਈਨ ਰੇਸ ਟਰੈਕ, ਗ੍ਰੈਬ ਕਰੋ ਟਿਕਟਸ ਐਟ kingsplate.com ਐਂਡ ਰੂਲ ਦ ਡੇ। ਰਾਈਟ ਨਾਓ ਜੇ ਆਪਾਂ ਵੈਦਰ ਅਪਡੇਟ ਦੀ ਗੱਲ ਕਰੀਏ, ਕੱਲ ਵੀ ਕਾਫੀ ਜ਼ਿਆਦਾ ਹੀਟ ਸਾਨੂੰ ਦੇਖਣ ਨੂੰ ਮਿਲ ਰਹੀ ਸੀ ਐਂਡ ਅੱਜ ਵੀ ਹੀਟ ਵਾਰਨਿੰਗ ਸਾਨੂੰ ਬਿਲਕੁਲ ਨਜ਼ਰ ਆ ਰਹੀ ਹੈ। ਰਾਈਟ ਨਾਓ ਟੈਂਪਰੇਚਰ ਇਨ ਮਿਸਿਸਾਗਾ ਇਜ਼ 28 ਡਿਗਰੀ ਸੈਲਸੀਅਸ ਐਂਡ ਫੀਲਸ ਲਾਈਕ ਇਜ਼ 31। ਫੀਲਸ ਲਾਈਕ ਸਨ ਦੇ ਚਲਦੇ ਜੋ ਵਾਰਮ ਥੇ ਉਸਦੇ ਚਲਦੇ ਜ਼ਿਆਦਾ ਇਜ਼ 31 ਡਿਗਰੀ ਸੈਲਸੀਅਸ ਰਾਈਟ ਨਾਓ। ਮੈਕਸੀਮਮ ਟੈਂਪਰੇਚਰ ਅੱਜ 34 ਡਿਗਰੀ ਸੈਲਸੀਅਸ ਤੱਕ ਜਾਂਦਾ ਸਾਨੂੰ ਨਜ਼ਰ ਆ ਰਿਹਾ ਆ। 23 ਤੋਂ ਲੈ ਕੇ 34 ਦੇ ਵਿੱਚ ਟੈਂਪਰੇਚਰ ਰੇਂਜ ਕਰੇਗਾ ਐਂਡ ਇਟਸ ਅ ਬ੍ਰਾਈਟ ਸਨੀ ਡੇ ਟੂਡੇ। ਟਿਊਜ਼ਡੇ ਇਟਸ ਮਿਕਸ ਆਫ ਸਨ ਐਂਡ ਕਲਾਊਡਸ ਵਿਦ 32 ਮੈਕਸ ਟੈਂਪਰੇਚਰ ਐਂਡ ਵੈਨਸਡੇ ਤੋਂ ਲੈ ਕੇ ਸੈਟਰਡੇ ਤੱਕ ਜੇ ਆਪਾਂ ਗੱਲ ਕਰੀਏ ਬਾਰਿਸ਼ ਦੇ ਚਾਂਸ ਨਜ਼ਰ ਆ ਰਹੇ ਨੇ, ਹਲਕੇ ਹਲਕੇ ਡ੍ਰਿਜ਼ਲਿੰਗ ਹੋਣ ਦੀ ਜਾਂ ਥੰਡਰ ਦੀ ਸਾਨੂੰ ਜਿਹੜੇ ਚਾਂਸਿਸ ਨੇ ਨਜ਼ਰ ਆ ਰਹੇ ਨੇ ਐਂਡ ਮੈਕਸੀਮਮ ਟੈਂਪਰੇਚਰ ਲਾਈਕ ਜੋ ਇਸ ਵੀਕਐਂਡ ਦੇ ਉੱਤੇ ਜੇ ਆਪਾਂ ਗੱਲ ਕਰ ਰਹੇ ਹਾਂ ਤਾਂ ਸਾਨੂੰ 28-30 ਡਿਗਰੀ ਸੈਲਸੀਅਸ ਤੱਕ ਦੇਖਣ ਨੂੰ ਮਿਲੇਗਾ। ਵਾਂਸ ਅਗੇਨ ਰਾਈਟ ਨਾਓ ਟੈਂਪਰੇਚਰ ਇਜ਼ 28 ਡਿਗਰੀ ਸੈਲਸੀਅਸ ਐਂਡ ਫੀਲਸ ਲਾਈਕ ਇਜ਼ 31 ਡਿਗਰੀ ਸੈਲਸੀਅਸ। ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਦੇ ਹਾਂ। ਕਾਫੀ ਸਾਰੀ ਇੰਪੋਰਟੈਂਟ ਅਪਡੇਟਸ ਤੁਹਾਡੇ ਲਈ ਬਿਲਕੁਲ ਪੇਸ਼ ਕਰਨੀਆਂ ਨੇ। ਜਲਦ ਹੀ ਸਾਡੇ ਨਾਲ ਜੁੜਨ ਜਾ ਰਹੇ ਨੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ। ਪਰ ਅੱਗੇ ਵਧਣ ਤੋਂ ਪਹਿਲਾਂ ਹੁਣ ਸਮਾਂ ਬਿਲਕੁਲ ਹੋ ਚੁੱਕਿਆ ਟੁਡੇਜ਼ ਵਾਈ ਮੀਡੀਆ ਥਾਟ ਆਫ ਦ ਡੇ ਦਾ। ਜੀ ਬਿਲਕੁਲ, ਐਂਡ ਟੁਡੇਜ਼ ਵਾਈ ਮੀਡੀਆ ਥਾਟ ਆਫ ਦ ਡੇ ਦੇ ਇੰਪੋਰਟੈਂਟ ਸਪੋਂਸਰ HKC ਕੰਸਟਰਕਸ਼ਨ, ਮੇਨ ਸਪੋਂਸਰ ਫਾਰ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ। Build with the best, HKC Construction rank karde ne among Canada's most top fastest growing companies. Specialize karde ne general contracting, design build services, interior fit outs, full project management de vich. Inna de headquarters tusi visit kar sakde ho 145 Traders Boulevard East Mississauga de vich. City of Brampton, ek sandesh hai City of Brampton de vallo, change neighbors bahut zaruri ne ek vadiya community nu banaun de layi. So is ਸਮਰ ਦੇ ਵਿੱਚ ਸਪਰਿੰਗ ਦੇ ਵਿੱਚ ਮੇਨਟੇਨ ਰੱਖਣਾ ਤੁਸੀਂ ਆਪਣੇ ਯਾਰਡਸ ਨੂੰ, ਐਕਸੈਸਿਵ ਨੋਇਜ਼ ਨਹੀਂ ਕਰਨੀ ਹੈ ਐਂਡ ਸਾਈਡ ਵਾਕਸ ਅਤੇ ਬਾਈਕ ਲੇਨਸ ਨੂੰ ਹਮੇਸ਼ਾ ਕੋਸ਼ਿਸ਼ ਕਰਨੀ ਹੈ ਕਿ ਆਪਾਂ ਸਾਫ਼ ਰੱਖੀਏ। ਇਹਦੇ ਨਾਲ ਜਿਹੜੀ ਪਾਰਕਿੰਗ ਹੈ ਵਹੀਕਲਸ ਦੀ ਉਹ ਤੁਸੀਂ ਔਨ ਸਟਰੀਟ ਜਾਂ 3 ਘੰਟੇ ਤੋਂ ਜ਼ਿਆਦਾ ਅਵੋਇਡ ਕਰਨੀ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਆਲਵੇਜ਼ ਵਿਜ਼ਿਟ ਕਰ ਸਕਦੇ ਹੋ brampton.ca/bylaws ਦੇ ਉੱਤੇ, ਦੈਟ ਇਜ਼ brampton.ca/bylaws। ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਆਪਾਂ ਬਿਲਕੁਲ ਕੰਟੀਨਿਊ ਕਰਾਂਗੇ, ਪਰ ਅੱਗੇ ਵਧਣ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ। ਜੀ ਯੁਧਵੀਰ ਜੀ,
ਮਾਈ ਗਰੁੱਪ ਐਡੀਟਰ ਐਂਡ ਸੀਈਓ ਇਨ ਟੂ ਦ ਹੈਡਲਾਈਨਸ ਐਨੀਵੇਅਰ, ਬਟ ਵੀ ਬ੍ਰਿੰਗ ਯੂ ਦ ਸਟੋਰੀ ਬਿਹਾਈਂਡ ਦ ਹੈਡਲਾਈਨਸ, ਮਾਈ ਗਰੁੱਪ ਐਡੀਟਰ ਐਂਡ ਸੀਈਓ ਯੁਧਵੀਰ ਜਸਵਾਲ, ਓਨਲੀ ਔਨ ਸਾਊਥ ਏਸ਼ੀਅਨ ਪਲਸ। Call Yudhvir Jaswal 647-272-8182 or visit southasiandaily.com. South Asian
Y Media Group ਨੂੰ ਤੁਹਾਡੇ ਸਾਰਿਆਂ ਦਾ ਰੇਡੀਓ Y ਔਰ ਚੈਨਲ Y ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ Y Media ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ। ਉਮੀਦ ਕਰਦੇ ਹਾਂ ਕਿ ਤੁਹਾਡਾ ਸਮਾਂ ਬਹੁਤ ਹੀ ਵਧੀਆ ਬੀਤਰਿਆ ਹੋਏਗਾ। ਔਰ ਤਾਨੀਆ ਜੀ, ਕੀ ਹਾਲ ਹੈ ਤੁਹਾਡਾ, ਠੀਕ ਹੈ?
ਜੀ ਬਿਲਕੁਲ ਯੁਧਵੀਰ ਜੀ, ਵਾਹਿਗੁਰੂ ਜੀ ਦੀ ਮੇਰੇ ਆ। ਹੋਪਫੁਲੀ ਸਾਡੇ ਸਾਰੇ ਲਿਸਨਰਸ ਐਂਡ ਵਿਅਰਸ ਵੀ ਖੁਸ਼ ਹੋਣਗੇ, ਤੰਦਰੁਸਤ ਹੋਣਗੇ, ਚੜ੍ਹਦੀ ਕਲਾ ਚ ਹੋਣਗੇ। ਤੁਸੀਂ ਦੱਸੋ ਤੁਸੀਂ ਕਿਵੇਂ ਹੋ
ਜੀ? ਤੁਸੀਂ ਸਟਾਰਟ
ਜੀ
ਜੀ
ਜੀ ਯੁਧਵੀਰ ਜੀ, ਬਿਲਕੁਲ। ਜੇ ਆਪਾਂ ਅੱਜ ਦੇ ਥਾਟ ਆਫ ਦ ਡੇ ਦੀ ਗੱਲ ਕਰੀਏ, ਟੂਡੇ ਇਜ਼ ਵਾਈ ਮੀਡੀਆ ਥਾਟ ਆਫ ਦ ਡੇ। ਵੈਰੀ ਸਿੰਪਲ, ਬਟ ਆਈ ਥਿੰਕ ਦਿਸ ਇਜ਼ ਦ ਐਸੈਂਸ ਆਫ ਲਾਈਫ। ਟੂਡੇ ਇਜ਼ ਵਾਈ ਮੀਡੀਆ ਥਾਟ ਆਫ ਦ ਡੇ ਇਜ਼ ਡਿਸਿਪਲਿਨ ਡਿਟਰਮਾਈਨਸ ਯੂਰ ਲੈਵਲ ਆਫ ਸਕਸੈਸ। ਟੂਡੇ ਇਜ਼ ਵਾਈ ਮੀਡੀਆ ਥਾਟ ਆਫ ਦ ਡੇ ਇਜ਼ ਡਿਸਿਪਲਿਨ ਡਿਟਰਮਾਈਨਸ ਯੂਰ ਲੈਵਲ ਆਫ ਸਕਸੈਸ। ਜੀ ਯੁਧਵੀਰ ਜੀ,
ਦੇਖੋ ਜਿਹੜੀ ਤੁਸੀਂ ਅੱਜ ਗੱਲ ਕਹੀ ਹੈ ਕਿ ਡਿਸਿਪਲਿਨ ਡਿਟਰਮਾਈਨਸ ਯੋਰ ਲੈਵਲ ਆਫ ਸਕਸੈਸ, ਮੈਂ ਕਹਾਣੀ ਪਹਿਲਾਂ ਵੀ ਸੁਣਾ ਚੁੱਕਾ, ਬਟ ਈਵਨ ਐਟ ਦ ਕੋਸਟ ਆਫ ਸਾਊਂਡਿੰਗ ਰੈਪੀਟੇਟਿਵ, ਬਸ ਇਹੀ ਕਹਾਂਗਾ ਕਿ ਜਾਵੇਦ ਅਖਤਰ ਸਾਹਿਬ, ਫਰਹਾਨ ਅਖਤਰ ਸਾਹਿਬ ਔਰ ਜ਼ੋਇਆ ਅਖਤਰ, ਇੱਕ ਪਰਿਵਾਰ ਦੇ ਵਿੱਚ ਤਿੰਨ ਇੰਨੇ ਅਕੰਪਲਿਸ਼ਡ ਲੋਕਾਂ ਦਾ ਹੋਣਾ, ਐਂਡ ਆਫਕੋਰਸ ਅਦਰ ਦੈਨ ਦੈਮ ਉਹਨਾਂ ਦੇ ਮਦਰ ਦੀ ਵੀ ਅਸੀਂ ਗੱਲ ਕਰੀਏ ਚਾਹੇ, ਜਾਂ ਫਿਰ ਸ਼ਿਵਾਨਾ ਆਜ਼ਮੀ ਜੀ ਦੀ ਵੀ ਗੱਲ ਕਰੀਏ, ਸੋ ਬਹੁਤ ਸਾਰੇ ਹੋਰ ਟੈਲੈਂਟਡ ਲੋਕ ਉਹਨਾਂ ਦੇ ਪਰਿਵਾਰਾਂ ਚੋਂ ਹੈਗੇ ਨੇ, ਲੇਕਿਨ ਜ਼ੋਇਆ ਅਖਤਰ ਐਜ਼ ਅ ਰਾਈਟਰ ਐਜ਼ ਅ ਡਾਇਰੈਕਟਰ ਐਜ਼ ਅ ਪ੍ਰੋਡਿਊਸਰ ਬਹੁਤ ਉਹਨਾਂ ਨੂੰ ਕਾਮਯਾਬੀ ਮਿਲੀ ਹੈ ਤੇ ਮੈਂ ਉਹਨਾਂ ਨੂੰ ਪੁੱਛ ਰਿਹਾ ਸੀਗਾ ਕਿ ਤੁਸੀਂ ਬਹੁਤ ਕਾਮਯਾਬੀ ਜਦੋਂ ਤੁਹਾਨੂੰ ਮਿਲਦੀ ਹੈ ਤੇ ਮੈਂ ਰਾਈਟਰ
Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Kitchener today. TNC apply.
हम सब जानते हैं वो एक घर जिसका लॉन होता है परफेक्ट पूरी नेबरहुड की नज़र उस पर होती है तो क्या है उसका सीक्रेट सिर्फ धूप और पानी काफी नहीं स्कॉट्स टर्फ बिल्डर लॉन फूड आपके ग्रास को ज्यादा घना हरा भरा और हेल्दी बनाता है ताकि वीड्स का कोई चांस ना हो अपने लॉन को दे स्कॉट्स टर्फ बिल्डर लॉन फूड और बढ़ाए अपनी शान
तैयार हो जाओ एक
उत्साह At end of the day, humans ਆਪਾਂ ਕਹਿ ਦਿੰਦੇ ਹਾਂ ਕਿ ਕਦੇ ਸਾਡਾ ਦਿਲ ਕਰਦਾ ਕੰਮ ਕਰਨ ਨੂੰ ਕਦੇ ਨਹੀਂ ਕਰਦਾ ਬਟ ਜਦ ਤੁਹਾਨੂੰ ਪਤਾ ਹੈ ਕਿ ਦਿਸ ਇਜ਼ ਵਾਟ ਆਈ ਐਮ ਸਪੋਜ਼ ਟੂ ਡੂ ਤੁਸੀਂ ਆਪਣੀਆਂ ਫੀਲਿੰਗਸ ਨੂੰ ਸਾਈਡ ਰੱਖ ਕੇ ਤੁਹਾਨੂੰ ਪਤਾ ਹੁੰਦਾ ਕਿ ਆਹ ਚੀਜ਼ ਕਰਨੀ ਹੈ ਦੈਨ ਯੂ ਸ਼ੁੱਡ ਜਸਟ ਡੂ ਦੈਟ ਵਰਕ ਉਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਸਾਨੂੰ ਸਹੀ ਚੀਜ਼ ਹਮੇਸ਼ਾ ਕਰਨੀ ਬਿਕੋਜ਼ ਆਪਣੀ ਹਿਊਮਨ ਬ੍ਰੇਨ ਦੀ ਐਵੋਲਿਊਸ਼ਨ ਇੱਦਾਂ ਹੋਈ ਹੈ ਕਿ ਆਪਾਂ ਜਿੰਨਾ ਜ਼ਿਆਦਾ ਈਜ਼ੀ ਚੀਜ਼ਾਂ ਨੂੰ ਕਰ ਸਕਦਾ ਵੀ ਡੂ ਦੈਟ ਬਟ ਵੀ ਨੋ ਕਿ ਸਮਟਾਈਮਸ ਆਪਾਂ ਉਹ ਲਾਈਕ ਲੂਪ ਹੋਲ ਕੰਫਰਟ ਜ਼ੋਨ ਜਾਂ ਉਹ ਚੀਜ਼ਾਂ 'ਚ ਅਟਕਦੇ ਹਾਂ ਦੈਟ ਇਜ਼ ਦਾ ਵਰਸਟ ਸਿਚੁਏਸ਼ਨ ਯੂ ਕੈਨ ਕ੍ਰੀਏਟ ਫੋਰ ਯੋਰ ਸੈਲਫ ਇਨ ਯੋਰ ਲਾਈਫ ਐਂਡ ਜਦੋਂ ਤੁਸੀਂ ਉਹ ਕੰਫਰਟ ਜ਼ੋਨ 'ਚ ਹੁੰਦੇ ਹੋ ਯੂ ਵਿਲ ਨੈਵਰ ਫੀਲ ਕੰਫਰਟੇਬਲ ਦੈਰ ਡਿਸਿਪਲਿਨ ਇਜ਼ ਕਿ ਤੁਸੀਂ ਆਪਣੇ ਆਪ ਨੂੰ ਇੰਪਰੂਵ ਕਰ ਰਹੇ ਹੋ ਕਿਸੇ ਵੀ ਫੀਲਡ ਦੇ ਵਿੱਚ ਫੋਰ ਐਗਜ਼ਾਮਪਲ ਜਿਵੇਂ ਡਾਇਟਿੰਗ ਦੀ ਵੀ ਆਪਾਂ ਗੱਲ ਕਰਦੇ ਹਾਂ ਪੀਪਲ ਸੇ ਕਿ ਜੇ ਕੋਈ ਡਾਇਟ ਕਰ ਰਿਹਾ ਕਿ ਕਿੰਨੇ ਕੁ ਟਾਈਮ ਤੱਕ ਕਰਨੀ ਪੈਣੀ ਹੈ ਬਟ ਵੀ ਫੋਰ ਗੈਟ ਇਫ ਵੀ ਵਾਂਟ ਟੂ ਮੇਨਟੇਨ ਅ ਹੈਲਦੀ ਵੇਟ ਇਫ ਯੂ ਵਾਂਟ ਟੂ ਲਿਵ ਅ ਹੈਲਦੀ ਲਾਈਫ ਤਾਂ ਜਿਹੜੀ ਡਾਇਟਿੰਗ ਆਪਾਂ ਵਰਡ ਯੂਜ ਕਰਦੇ ਹਾਂ ਇਹਨੂੰ ਸਾਈਡ ਰੱਖ ਕੇ ਨਾ ਨਿਊਟ੍ਰੀਸ਼ਨ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਇਟ ਸ਼ੁੱਡ ਬੀ ਪਾਰਟ ਆਫ ਲਾਈਫ ਜਿਹੜਾ ਸਹੀ ਖਾਣਾ ਤੁਸੀਂ ਖਾਣਾ ਆ ਐਕਸਰਸਾਈਜ਼ ਕਰਨੀ ਆ ਸਹੀ ਟਾਈਮ ਤੇ ਸੌਣਾ ਆ ਤੁਸੀਂ ਆਪਣਾ ਪ੍ਰੋਪਰ ਲਈ ਜਿਹੜੀ ਰੂਟੀਨ ਆ ਉਹਨੂੰ ਫੋਲੋ ਕਰਨੀ ਆ ਇਟਸ ਨਾਟ ਫੋਰ ਅ ਲਿਮਿਟਡ ਟਾਈਮ ਦੈਟਸ ਹਾਊ ਯੋਰ ਲਾਈਫ ਸਟਾਈਲ ਸ਼ੁੱਡ ਬੀ ਤਾਂ ਡਿਸਿਪਲਿਨ ਉੱਥੇ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਬਿਕੋਜ਼ ਤੁਸੀਂ ਆਪਣੀ ਫੀਲਿੰਗਸ ਦੇ ਅਕੋਰਡਿੰਗਲੀ ਨਹੀਂ ਚੱਲ ਸਕਦੇ ਹੈਗੇ ਕਿ ਅੱਜ ਮੇਰਾ ਦਿਲ ਕਰ ਰਿਹਾ ਮੈਂ ਕਰੂੰ ਅਦਰਵਾਈਜ਼ ਆਈ ਵੁੱਡ ਨਾਟ ਡੂ ਦੈਟ ਬਿਕੋਜ਼ ਰਿਜ਼ਲਟਸ ਤੁਹਾਨੂੰ ਮਿਹਨਤ ਪਾ ਕੇ ਹੀ ਮਿਲਦੇ ਨੇ ਲੌਂਗ ਟਰਮ ਦੇ ਵਿੱਚ ਜਦੋਂ ਤੁਸੀਂ ਮਿਹਨਤ ਪਾਉਂਦੇ ਹੋ ਡਿਸਿਪਲਿਨ ਦੇ ਨਾਲ ਤਾਂ ਹੀ ਤੁਹਾਨੂੰ ਰਿਜ਼ਲਟਸ ਮਿਲਦੇ ਨੇ ਐਂਡ ਐਟ ਐਂਡ ਆਫ ਦ ਡੇ ਇਟਸ ਈਜ਼ੀ ਟੂ ਸੇ ਬਟ ਜਦੋਂ ਤੁਸੀਂ ਪ੍ਰੈਕਟੀਕਲੀ ਕੰਮ ਕਰਨਾ ਹੁੰਦਾ ਕਿਸੇ ਵੀ ਫੀਲਡ ਦੇ ਵਿੱਚ ਆਪਣੀ ਲਾਈਫ ਤੇ ਉਹ ਚੀਜ਼ ਕਰਦੇ ਕਰਦੇ ਆਉਂਦੀ ਹੈ ਤੁਸੀਂ ਫਿਰ ਡਿੱਗਦੇ ਹੋ ਤੁਸੀਂ ਫਿਰ ਸਟਾਰਟ ਕਰਦੇ ਹੋ ਫਿਰ ਤੁਸੀਂ ਇੰਪਰੂਵ ਕਰਦੇ ਹੋ ਐਂਡ ਆਈ ਥਿੰਕ ਦੈਟ ਇਜ਼ ਦ ਐਸੈਂਸ ਦੈਟ ਇਜ਼ ਦ ਬਿਊਟੀ ਆਫ ਜਰਨੀ ਤੁਸੀਂ ਆਪਣੀ ਜਰਨੀ ਨੂੰ ਐਮਬਰੇਸ ਕਰਦੇ ਹੋਏ ਆਪਣੇ ਗੋਲ ਸੈੱਟ ਕਰਕੇ ਉਹਨਾਂ ਨੂੰ ਰੀਚ ਕਰ ਰਹੇ ਹੋ ਐਂਡ ਡਿਸਿਪਲਿਨ ਇਜ਼ ਦ ਕੀ ਟੂ ਸਕਸੈਸ ਫੋਰ ਸ਼ੋਰ ਜੀ
ਬਿਲਕੁਲ ਮੈਂ ਇੱਥੇ ਵੀ ਜ਼ਰੂਰ ਗੱਲ ਕਰ ਦਵਾਂ ਕਿ ਤੁਸੀਂ ਉਹਨੇ ਬੜੀ ਵਧੀਆ ਗੱਲ ਕਹੀ ਕਿ ਤੁਸੀਂ ਗਿਰਦੇ ਹੋ ਫੇਰ ਦੁਬਾਰਾ ਤੁਸੀਂ ਉੱਠਦੇ ਹੋ, ਬਿਲਕੁਲ ਠੀਕ ਕਿਹਾ, ਕੋਈ ਗੱਲ ਨਹੀਂ, ਅਸੀਂ ਸਾਰੇ ਆਪਣੇ ਆਪਣੇ ਚੈਲੰਜਸ ਦੇ ਨਾਲ ਜੂਝਦੇ ਹਾਂ, ਯੂ ਨੋ, ਲੇਕਿਨ ਇਹੀ ਮਜ਼ਾ ਹੈ. ਔਰ ਮੈਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕਰ ਰਿਹਾ ਸੀ, ਮੇ ਬੀ ਇਨ ਵਨ ਯੂ ਨੋ ਇਨ ਵਨ ਏਰੀਆ ਆਫ ਆਰ ਲਾਈਫ ਇਟ ਕੁਡ ਬੀ ਮੋਰ ਡਿਸਿਪਲਿਨ ਦੈਨ ਅਦਰ, ਦੈਟਸ ਫਾਈਨ. ਹੁਣ ਜੇ ਤੁਸੀਂ ਮੇਰੇ ਕੋਲੋਂ ਪੁੱਛੋ, ਮੈਂ ਤੁਹਾਨੂੰ ਇੱਕ ਇੰਟਰਸਟਿੰਗ ਚੀਜ਼ ਦੱਸਦਾ ਹੈ ਕਿ ਜੇ ਮੈਂ ਹੈਲਥ ਦੀ ਗੱਲ ਕਰਾਂ, ਆਮ ਨੋਟ ਇਨ ਅ ਪੋਜੀਸ਼ਨ ਟੂ ਸੁਜੈਸਟ ਐਨੀਵਨ, ਠੀਕ ਹੈ, ਮੈਂ ਕਿਸੇ ਨੂੰ ਸੁਜੈਸਟ ਕਰਨ ਦੀ ਪੋਜੀਸ਼ਨ ਚ ਨਹੀਂ ਹੈ, ਕਿਉਂਕਿ ਮੈਂ ਹਜੇ ਆਪਣੀ ਹੈਲਥ ਦੇ ਉੱਤੇ ਬਹੁਤ ਕੰਮ ਕਰਨਾ ਮੇਰਾ ਬਾਕੀ ਹੈ. ਔਰ ਇਹਦੇ ਵਿੱਚ ਜਿਹੜਾ ਤੁਹਾਡਾ ਵਰਡ ਡਿਸਿਪਲਿਨ ਹੈ, ਐਮ ਆਈ ਰੀਅਲੀ ਡਿਸਿਪਲਿਨ ਇਨ ਟਰਮਸ ਆਫ ਹੈਲਥ, ਆਈ ਵੋਂਟ ਸੇ ਕਿ ਐਬਸੋਲੂਟਲੀ ਨੋਟ, ਪਰ ਬਹੁਤ ਘੱਟ ਹੈ ਹਜੇ. ਜੋ ਮੈਂ ਕਰਨਾ ਚਾਹੁੰਦਾ ਉਹਦੇ ਮੁਤਾਬਿਕ ਬਹੁਤ ਘੱਟ ਹੈ, ਕਿਉਂਕਿ ਵਰਕ ਸਕੈਜੂਲ ਇਸ ਤਰ੍ਹਾਂ ਦਾ ਹੈਗਾ ਮੇਰਾ, ਤੇ ਕਈ ਵਾਰ ਬੀਇੰਗ ਇਨ ਮੀਡੀਆ, ਜੇ ਨਿਊਜ਼ ਕੋਈ ਇੰਪੋਰਟੈਂਟ ਆ ਗਈ ਹੈ, ਕੰਮ ਕੋਈ ਇੰਪੋਰਟੈਂਟ ਚੱਲ ਰਿਹਾ, ਕਈ ਵਾਰ ਸੌਣ ਦਾ ਡਿਸਿਪਲਿਨ ਹੋਣਾ ਚਾਹੀਦਾ ਹੈ ਬਾਡੀ, ਜੇ ਤੁਸੀਂ ਸਲੀਪ ਰੈਗੂਲੇਟ ਕਰਨੀ ਹੈ. ਮੇਰੇ ਰੀਸੈਂਟਲੀ ਮੈਂ ਕਿਸੇ ਤੋਂ ਇੱਕ ਬਹੁਤ ਵਧੀਆ ਗੱਲ ਸੁਣ ਰਿਹਾ ਸੀ, ਉਹਨਾਂ ਨੇ ਬੜੀ ਵਧੀਆ ਗੱਲ ਕਹੀ, ਸਾਡੇ ਮੀਡੀਆ ਚ ਹੀ ਸਾਡੇ ਸੀਨੀਅਰ ਨੇ, ਸੋ ਉਹਨਾਂ ਨੇ ਬਹੁਤ ਵਧੀਆ ਗੱਲ ਕਹੀ ਕਿ ਸਲੀਪ ਰੈਗੂਲੇਟ ਕਰਨੀ ਬੜੀ ਜ਼ਰੂਰੀ ਹੈ. ਉਹ ਕਹਿੰਦੇ ਰਾਤ ਰੋਜ਼ 9-9:30 ਵਜੇ ਸੌ ਜਾਂਦੇ ਆ ਔਰ ਸਵੇਰੇ 4-5 ਵਜੇ ਉੱਠ ਜਾਂਦੇ. ਮੈਨੂੰ ਬੜੀ ਵਧੀਆ ਲੱਗੀ ਉਹਨਾਂ ਦੀ ਗੱਲ, ਔਰ ਬ੍ਰੇਕਫਾਸਟ ਉਹਨਾਂ ਨੇ ਕਿਹਾ ਕਿ ਸੇਮ ਹੈ. ਸੋ ਫੋਰ ਮੀ ਦੈਟ ਇਜ਼ ਵਨ ਆਫ ਦਾ ਚੈਲੰਜਸ, ਕਿਉਂਕਿ ਕਈ ਵਾਰ ਸਟੂਡੀਓ ਵਿੱਚ ਹੀ 9-10 ਵੱਜ ਜਾਂਦੇ ਨੇ ਔਰ ਇਸ ਕਾਰਨ ਉਹ ਟਾਈਮ ਸਿਰ ਕੀ ਅਸੀਂ ਸੌ ਪਾਉਂਦੇ ਹਾਂ ਜਾਂ ਉਨੀ ਸਲੀਪ ਆਵਰਸ ਵੀ ਕੀ ਮੈਂ ਲੈ ਪਾਉਂਦਾ, ਉਹ ਇੱਕ ਬੜਾ ਬਹੁਤ ਬੜਾ ਚੈਲੰਜ ਹੈ. ਦੂਸਰਾ, ਹੁਣ ਵੀ ਤੁਹਾਡੇ ਸਾਹਮਣੇ ਬੈਠੇ ਹੋਏ ਹਾਂ, ਸਿਟਿੰਗ ਤਾਂ ਉਹ ਕਹਿ ਰਹੇ ਕਿ ਬਹੁਤ ਹੀ ਜ਼ਿਆਦਾ ਖਰਾਬ ਹੈ. ਸੋ ਬਿਕੋਜ਼ ਆਫ ਲੋਟ ਆਫ ਰੇਡੀਓ, ਟੀਵੀ ਜਾਂ ਮੀਟਿੰਗ ਔਰ ਟਰੈਵਲ ਟਾਈਮ, ਕਿਉਂਕਿ ਮੈਂ ਟਰੈਵਲ ਕਾਫੀ ਕਰਨਾ ਪੈਂਦਾ ਹੈ, ਇੱਧਰ ਗਏ ਉੱਧਰ ਗਏ, ਉਹ ਵੀ ਬੈਠ ਕੇ ਕਰਨਾ ਹੈ, ਕਾਰ ਦੇ ਵਿੱਚ ਹੈ, ਮੀਟਿੰਗਸ ਹੈ, ਖਾਣਾ ਵੀ ਤੁਸੀਂ ਬੈਠ ਕੇ ਖਾਣਾ. ਸੋ ਮੇਰੀ ਜਿਹੜੀ ਸਿਟਿੰਗ ਹੈ, ਇੱਕ ਮੇਰੀ ਸਿਟਿੰਗ ਠੀਕ ਨਹੀਂ ਹੈ, ਮਤਲਬ ਸਿਟਿੰਗ ਠੀਕ ਨਹੀਂ ਇਨ ਦਾ ਸੈਂਸ, ਮੇਰੀ ਸਿਟਿੰਗ ਬਹੁਤ ਜ਼ਿਆਦਾ ਹੈ ਮੇਰੇ ਕੰਮ ਦੀ ਵਜ੍ਹਾ ਦੇ ਨਾਲ, ਔਰ ਮੈਂ ਕੋਸ਼ਿਸ਼ ਕਰਦਾ ਜਿਸ ਤਰ੍ਹਾਂ ਹੁਣ ਤੇ ਨਹੀਂ, ਪਿਛਲੇ ਹਫ਼ਤੇ ਮੈਂ ਇੱਕ ਵਾਰ ਫਿਰ ਟਰਾਈ ਕੀਤੀ ਕਿ ਮੈਂ ਖੜੇ ਹੋ ਕੇ ਪੜ੍ਹਾਂ, ਉਹ ਪਤਾ ਨਹੀਂ ਕੀ ਗੱਲ ਹੈ ਕਿ ਜਦ ਮੈਂ ਖੜੇ ਹੋ ਕੇ ਕੁਛ ਪੜ੍ਹਦਾ ਹੈ, ਉਹ ਮੇਰੀ ਸਪੀਡ ਵੀ ਬੜੀ ਸਲੋ ਹੋ ਜਾਂਦੀ ਹੈ ਪੜ੍ਹਨ ਦੀ, ਔਰ ਉਹ ਮੇਰੇ ਮੈਂ, ਕਿਉਂਕਿ ਮੇਰੀ ਇੱਕ ਆਦਤ ਹੈ, ਆਈ ਵਾਂਟ ਟੂ ਰੀਡ ਫਾਸਟ, ਪਰਮਾਤਮਾ ਦੀ ਮਿਹਰ ਹੈ, ਕਿਉਂਕਿ ਪੜ੍ਹ ਹੁਣ ਬਹੁਤ ਸਾਲਾਂ ਤੋਂ ਮੈਂ ਪੜ੍ਹਦਾ ਹਾਂ ਤੇ ਮੇਰੀ ਰੀਡਿੰਗ ਸਪੀਡ ਬਹੁਤ ਫਾਸਟ ਹੋਈ ਹੋਈ, ਆਈ ਕੈਨ ਰੀਡ ਵੈਰੀ ਕੁਇਕ, ਔਰ ਉਹ ਅਬਜ਼ੋਰਪਸ਼ਨ ਵੀ ਬੜੀ ਕੁਇਕ ਹੈ, ਮੈਨੂੰ ਯਾਦ ਰਹਿ ਜਾਂਦੀ ਹੈ ਬੜੀ ਚੀਜ਼, ਲੇਕਿਨ ਉਹ ਬੈਠ ਕੇ ਕਰਨੀ ਪੈਂਦੀ ਹੈ. ਜੇ ਮੈਂ ਖੜੇ ਹੋ ਕੇ ਕੁਛ ਪੜ੍ਹਾਂ, ਉਹ ਕੋਸ਼ਿਸ਼ ਕਰਦਾ ਰਹਿੰਦਾ, ਆਈ ਕੈਨੋਟ ਰੀਡ ਫਾਸਟ ਐਂਡ ਅਬਜ਼ੋਰਬ ਫਾਸਟ, ਔਰ ਜਰਨਲਿਜ਼ਮ ਦੇ ਵਿੱਚ ਬਹੁਤ ਜ਼ਰੂਰੀ ਹੈ, ਐਂਡ ਸਪੈਸ਼ਲੀ ਵੈਨ ਆਈ ਐਮ ਐਜ਼ ਅ ਗਰੁੱਪ ਐਡੀਟਰ, ਜੋ ਪਿੱਛੇ ਵੀ ਗੱਲ ਕਰ ਰਿਹਾ ਸੀ ਕਿ ਟਾਈਟਲ ਨਹੀਂ ਹੈ, ਦਿਸ ਇਜ਼ ਨਾਟ ਮੇਅਰਲੀ ਅ ਟਾਈਟਲ ਗਰੁੱਪ ਐਡੀਟਰ ਦਾ, ਮਤਲਬ ਕਿ ਇਫ ਆਈ ਥਿੰਕ ਆਈ ਵੋਂਟ ਬੀ ਜਸਟੀਫਾਈਂਗ ਦੈਟ ਟਾਈਟਲ, ਆਈ ਵਿਲ ਬੀ ਮੂਵਿੰਗ ਆਊਟ ਆਫ ਦੈਟ ਪੋਜੀਸ਼ਨ. ਜਿਸ ਤਰ੍ਹਾਂ ਮੈਂ ਕਹਿ ਚੁੱਕਾ ਹੈ ਕਿ ਐਜ਼ ਅ ਸੀਈਓ ਆਫ ਵਾਈ ਮੀਡੀਆ, ਆਈ ਥਿੰਕ ਆਈ ਐਮ ਗੋਇੰਗ ਟੂ ਟ੍ਰਾਂਜ਼ੀਸ਼ਨ ਆਊਟ ਇਨ ਨੈਕਸਟ 5-10 ਈਅਰਸ, ਅਗਲੇ 5-10 ਸਾਲਾਂ ਦਿਲ ਵੀ ਨਿਊ ਸੀਈਓ ਆਫ ਵਾਈ ਮੀਡੀਆ. ਵਾਈ ਮੀਡੀਆ ਨੂੰ ਮੈਂ ਚਾਹਨਾ ਹੈ ਕਿ ਹੋਰ ਇੱਕ ਸੀਈਓ ਨਵਾਂ ਹੋਵੇ, ਹੋਰ ਲੋਕ ਜਿਹੜੇ ਨੇ ਚੀਫ ਆਪਰੇਟਿੰਗ ਆਫਿਸਰ ਹੋਵੇ, ਪੂਰਾ ਸਟਰਕਚਰ ਖੜਾ ਹੋਵੇ ਔਰ ਹੋਰ ਲੋਕ ਚਲਾਉਣ ਵਾਈ ਮੀਡੀਆ ਨੂੰ. ਆਈ ਸ਼ੁਡ ਬੀ ਦਾ ਗਰੁੱਪ ਐਡੀਟਰ, ਮੈਂ ਕੰਟੈਂਟ ਵੱਲ ਜ਼ਿਆਦਾ ਫੋਕਸ ਕਰਾਂ, ਜਿਸ ਚੀਜ਼ ਤੇ ਮੈਂ ਬੈਟਰ ਕਰ ਸਕਦਾ ਮੈਨੂੰ ਹੋਰ ਜ਼ਿਆਦਾ ਸਮੇਂ ਦਿਆਂ. ਲੇਕਿਨ ਉਹਦੇ ਲਈ ਫਿਰ ਸਟੱਡੀ ਦੀ ਬੜੀ ਜ਼ਰੂਰਤ ਹੈ, ਚਾਹੇ ਵਾਈ ਮੀਡੀਆ ਫੋਰਨ ਪਾਲਿਸੀ ਕਵਰ ਕਰਨੀ ਹੈ, ਚਾਹੇ ਵਾਈ ਮੀਡੀਆ ਬਿਗ ਸ਼ਾਟ ਸਪੋਰਟਸ ਦੀ ਵੀ. ਅੱਜ ਵੀ ਜਿਸ ਤਰ੍ਹਾਂ ਮੈਂ ਫੋਰਨ ਪਾਲਿਸੀ ਤੇ ਰਿਪੋਰਟ ਲੈ ਕੇ ਆਇਆ, ਫਾਈਨੈਂਸ ਤੇ ਰਿਪੋਰਟ ਲੈ ਕੇ ਆਇਆ, ਸੀਈਓਜ਼ ਦੀ ਤਨਖਾਹ 200-200 ਮਿਲੀਅਨ ਲੈ ਰਹੇ ਨੇ ਸੀਈਓਜ਼, ਕਿੰਨਾ ਪੈਸਾ ਵਧਿਆ, ਉਹਦੇ ਤੇ ਰਿਪੋਰਟ ਲੈ ਕੇ ਆਇਆ. ਸੋ ਉਹਦੇ ਲਈ ਵੀ ਮੈਂ ਸਮਝਦਾ ਹੈ ਕਿ ਯੈਸ, ਮੇਰਾ ਸਿਟਿੰਗ ਦਾ, ਦੂਸਰਾ ਸਲੀਪ ਦਾ. ਲੇਕਿਨ ਹਾਂ, ਇੱਕ ਚੀਜ਼ ਮੈਂ ਸ਼ੇਅਰ ਕਰ ਸਕਦਾ, ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਆਮ ਨੋਟ ਇਨ ਪੋਜੀਸ਼ਨ ਟੂ ਸੁਜੈਸਟ ਔਰ ਐਡਵਾਈਜ਼ ਐਨੀਬਡੀ ਔਨ ਹੈਲਥ. ਅੱਜ ਤੋਂ 2013 ਦੇ ਆਸ ਪਾਸ, ਮੈਂ ਤਕਰੀਬਨ 10-12 ਸਾਲ ਪਹਿਲਾਂ, ਆਈ ਯੂਸ ਟੂ ਬੀ 226, 226 ਪਾਊਂਡ ਮੇਰਾ ਵੇਟ ਸੀਗਾ. ਸੋ ਔਰ ਉਸ ਸਮੇਂ ਮੈਂ ਇੱਥੇ ਹੀ, ਸਾਡੇ ਇੱਥੇ ਹੀ ਰੇਡੀਓ ਦੇ ਉੱਤੇ, ਮੈਂ ਟੀਵੀ ਦੇ ਉੱਤੇ ਇਹ ਕਿਹਾ ਸੀਗਾ ਕਿ ਆਈ ਵਿਲ ਬੀ ਲੂਜ਼ਿੰਗ 30 ਪਾਊਂਡ. ਵੈਸੇ ਅਸੀਂ ਚੈਲੰਜ ਲੈ ਲਿਆ, ਕਿਉਂਕਿ ਸਾਡੇ ਭਰਾ ਰਮਨ ਦੁਆ ਸਾਹਿਬ ਸੇਮ ਐਕਸ ਤੋਂ ਆਏ, ਉਹ ਕਹਿੰਦੇ ਜੀ ਮੈਂ 30 ਪਾਊਂਡ ਲੂਜ਼ ਕਰ ਰਿਹਾ. ਇੱਥੇ ਉਹਨਾਂ ਨੇ ਲਾਈਵ ਵੀ ਕਹਿ ਦਿੱਤਾ ਰੇਡੀਓ ਤੇ ਇੱਦਾਂ ਹੀ ਸਵੇਰੇ, ਤੇ ਮੈਂ ਕਿਹਾ ਜੀ, ਉਹ ਕਹਿੰਦੇ ਤੁਸੀਂ ਵੀ ਯੁੱਧਵੀਰ ਜੀ ਕਰੋ. ਮੈਂ ਕਿਹਾ ਚਲੋ ਠੀਕ ਹੈ, ਮੈਂ ਵੀ ਕਰ ਦਿੰਦਾ. ਹੁਣ ਉਹਨੇ ਲਾਈਵ ਰੇਡੀਓ ਤੇ ਕਿਹਾ, ਔਰ ਸਾਡੇ ਬਹੁਤ ਸਾਰੇ ਕਾਲਰਸ ਨੇ ਕਿਹਾ ਜੀ ਹੁਣ ਇੱਕ ਗੱਲ ਕਰਿਓ, ਹਰ ਹਫ਼ਤਾ ਆ ਕੇ ਆਪਣੀ ਵੇਟ ਜ਼ਰੂਰ ਦੱਸਿਆ ਕਰੋ, ਤੁਸੀਂ ਦੋਨਾਂ ਨੇ ਕਹਿਤਾ 30 ਪਾਊਂਡ ਲੂਜ਼ ਕਰਨਾ ਹੈ, ਤੇ ਆਈ ਵਾਸ 226. ਵੈਸੇ ਵੀ ਮਤਲਬ ਮੈਂ ਪੜਿਆ ਕਿ 226 ਪਾਊਂਡ ਮੇਰੀ ਹਾਈਟ ਦਾ ਬੰਦਾ ਇੱਕ ਓਬੀਜ਼ ਹੈ, ਮਤਲਬ ਵੈਸੇ ਬਿਮਾਰ ਹੈ, ਉਹ ਠੀਕ ਨਹੀਂ ਹੈ. ਤੇ ਉਹ 2013-14 ਦੀ ਗੱਲ ਹੈ, 10-12 ਸਾਲ ਹੋ ਗਏ ਇਸ ਗੱਲ ਨੂੰ, ਤੇ ਹੁਣ ਲਾਈਵ ਰੇਡੀਓ ਤੇ ਬੋਲਿਆ, ਤੇ ਮੈਂ ਕਿਹਾ ਹੁਣ ਅਕਾਊਂਟੇਬਲ ਤੇ ਰਹਿਣੇ ਆ. ਅਸੀਂ ਰੋਜ਼ ਸਵੇਰੇ ਮੈਂ ਵੇਟ ਚੈੱਕ ਕਰਨਾ ਸ਼ੁਰੂ ਕਰ ਦਿੱਤਾ, ਔਰ ਵੈਸੇ ਮੈਂ ਕਿਸੇ ਨੂੰ ਰੈਕਮੈਂਡ ਨਹੀਂ ਕਰਦਾ, ਮੈਂ ਕਿ ਜਰਾ ਐਕਸਟ੍ਰੀਮ ਡਾਇਟ ਦੇ ਉੱਤੇ ਚਲਾ ਗਿਆ, और वॉक करनी, डाइट, होर कोई ज्यादा एक्सरसाइज नहीं की, कोई जिम नहीं गया। और इसलिए कई बार बंदे मैंने कहते जी वेट लूज करना है, जिम जा रहे हैं। मैं कहा जाओ जरूर जाओ, बट 90% डाइट है, जिम जाके होर भुखनल वाली हो। जो बंदा फिट होवे, अपने आप टोनिंग करनी है, थोड़ी मसल बनानी है, लीन मसल बनाने हैं या बड़े मसल बनाने हैं, स्ट्रेंथ करना, वो ठीक है। बट वेट लूज करने लिए सब तो पहला मेजर फोकस इज, एंड आई डिड दैट वे। हालांकि मैं एक्सट्रीम डाइट की 3 महीने वो नहीं करनी चाहिए है, बट मेरे डिसिप्लिन जरा तो जितों वर्ड आज शुरू होया, एक्सट्रीम डिसिप्लिन लिया मैं, और उन्ना ज्यादा जरूरी नहीं सीगा। जे तुसी 30 पाउंड लूज करने, आराम दे नाल 6-8 महीने 10 महीने लैके करो, ताकि बॉडी नू थोड़ा झटका ना लगे, बॉडी नू शॉक ना लगे। बट एनीवेज शायद मैनू समझ नहीं सी 10-12 साल पहला, और एक जोश भी आ गया कि नाउ और नेवर वाला काम हो गया। सो आई डिड इट 226 पाउंड, तो मैं अराउंड 50 पाउंड लूज किया। सो 226 तो मैं सीधा 175-78 की रेंज दे विच आ गया। और लेकिन एक आदत मैनू पै गई, अज मेरे ख्याल 11-12 साल हो गए और अज भी आदत बरकरार है। अज भी सवेरे मैं अपना वेट चेक किया, एवरी सिंगल डे मैं अपना वेट जरूर चेक कर रहा। अज का मेरा वेट 177.6 है। सो मेरा फिर टारगेट वेट बन गया कि 175-78 के बीच रहना है। हाँ, कदे कदे 78-82, एक दो बारी 83-84 तक भी गया, फिर मैं कहा नहीं, फिर डिस्प्ले आके इधर। और अज भी मैं उत्थे, मतलब कि अज 10-12 साल हो गए, ओही 175-78 दे विच रखदा है। सो उहदे च एक डिसिप्लिन जो मैनू कम आया, पता नहीं हुण किसे दे कम आएगा कि नहीं आएगा, एक ते आया कि यस मैं खाना जिहड़ा है उस सवेरे बहुत लेट शुरू कर दिता। हालांकि लोग बहुत कहंदे ने, तुसीं अपना देखना जी, प्लीज टेक योर, मैं कोई मेडिकल सलाह नहीं दे रहा, अपने डॉक्टर की सलाह लेना। सो मेरे मैनू जिहड़ी चीज बड़ी कम आई, वो आई कि मैं दोपहर 12-1-2 और परसों और कल, 2 दिन तो मैं 3:30 बजे, दैट वॉज माई फर्स्ट मील एट 3:30 PM। सो मैं कोशिश करदा है कि सवेरे सिर्फ पानी, नींबू पानी, बस ए बहुत वधिया मेरा काम चलता, मैनू कोई हंगर या कोई भुख फील नहीं हुंदी, बॉडी बड़ी सोहनी सैट हो गई है। तुसीं अपना देखो तुहाडी बॉडी किदा सैट हुंदी, बट यस ए भी एक डिसिप्लिन बन गया। बहुत रेयरली मैं कितने बहुत जल्दी उठ जावां, ते मैं जरूर कितने बाहर चला जाना है, अदर सवेरे ब्रेकफास्ट कर लेना, अदर देन दैट जिदा अज भी मेरा यही रूटीन है। सो उहदा मैनू फायदा। दूसरा, रोज वेट चेक करन नाल मैनू एक डिसिप्लिन बन गया कि मैनू पता है कि कित्थे, जिस तरह ही मैनू लगता है 178-9 होया, ते फिर मेरी जद्दोजहद शुरू हो जाती है कि वापस उन्हें जोन दे विच जिहड़ा वो लैके आना। सो थैंक यू सो मच फॉर इनकरेजिंग ऑल ऑफ अस टू बी डिसिप्लिन। आई स्टिल हैव टू डू लॉट ऑफ अदर थिंग्स एज फार एज हेल्थ इज कंसर्न, स्लीप जिहड़ी है वो भी बड़ी जरूरी है, एंड आई हैव टू डिसिप्लिन दैट एज वेल। जी
जी बिल्कुल युद्धवीर जी, बहुत ही ब्यूटीफुली तुसी चीज एक्सप्लेन की थी, एंड आई थिंक दिस इज द एसेंस। एट एंड ऑफ द डे जे आपां सैटिस्फाई हो गए खुद तो मेरे हिसाब नाल एंड होगी चीज। तुहाडे को ऑलवेज एक रूम फॉर इम्प्रूवमेंट हुंदा ही आ, हमेशा आपां सारे जाने कितना ना कितना इम्प्रूव कर ही सकदे आं। बिल्कुल तुसी एक चीज सही कही है कि जो आप फिटनेस की भी स्पेशली गल कर रहे हैं, तो डायट इज लाइक 70-80% ऑफ द पार्ट। जो तुसी एब्स की गल करते हो या तुसी कह रहे हो कि जिहड़ी एक बॉडी आ वो हमेशा किचन च बनती है, जिम दे विच नहीं बनती हैगी। वर्कआउट इज जस्ट लाइक 20-30% इंपॉर्टेंट आ, फिजिकल एक्टिविटी इंपॉर्टेंट आ, बट तुसी लॉन्ग टर्म दे विच किसे नूं एनालाइज कर, इहदे उत्ते बहुत स्टडीज भी चीजा हुई ने कि तुसी चाहे वर्कआउट घटा दो 2-3 दिन भी तुसी वर्कआउट कर रहे हो, बट इफ यू फोकसिंग ऑन योर डायट इज क्लीन, तुहाडी गट तुहाडे फूड तो हैप्पी आ। ਤੁਸੀਂ ਲਾਈਕ ਐਵਰੀ ਹਿਊਮਨ ਹੈਜ਼ ਡਿਫਰੈਂਟ ਗਟ ਬੈਕਟੀਰੀਆ, ਜਿੱਦਾਂ ਹਰ ਇੱਕ ਇਨਸਾਨ ਦਾ ਡਿਫਰੈਂਟ ਲਾਈਕ ਆਪਾਂ ਕਹਿ ਸਕਦੇ ਹਾਂ ਫਿੰਗਰਪ੍ਰਿੰਟ ਹੁੰਦੇ ਆ, ਇਨ ਸੇਮ ਵੇ ਤੁਹਾਡੇ ਗਟ ਬੈਕਟੀਰੀਆ ਵੀ ਹਰ ਇੱਕ ਇਨਸਾਨ ਦੇ ਡਿਫਰੈਂਟ ਹੁੰਦੇ ਆ। ਤੇ ਜੇ ਤੁਸੀਂ ਸਹੀ ਫੂਡ ਆਪਣੀ ਬਾਡੀ ਨੂੰ ਦੇ ਰਹੇ ਹੋ, ਯੂਅਰ ਫੀਲਿੰਗ ਦੈਟ ਨਿਊਟ੍ਰੀਸ਼ਨ ਇਨ ਯੂਅਰ ਫੂਡ, ਆਈ ਥਿੰਕ ਦੈਟ ਇਜ਼ ਇੰਪੋਰਟੈਂਟ। ਐਂਡ ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਆਪਣੀ ਫਸਟ ਮੀਲ ਲਾਈਕ 2-3 ਵਜੇ ਦੇ ਕਰੀਬ ਹੈ ਨਾ ਲੈਂਦੇ ਹੋ, ਆਈ ਥਿੰਕ ਦੈਟ ਇਜ਼ ਮਤਲਬ ਉਹ ਹਰ ਚੀਜ਼ ਆਈ ਥਿੰਕ ਉਹ ਸਭ ਸਾਰਿਆਂ ਦੇ ਲਈ ਡਿਫਰੈਂਟ ਹੁੰਦੀ ਆ। ਬਟ ਇਵਨ ਅਕੋਰਡਿੰਗ ਟੂ ਜੇ ਆਪਾਂ ਆਯੁਰਵੇਦਾ ਵੀ ਕਹੀਏ, ਤਾਂ ਜੇ ਹੋ ਸਕੇ ਆਪਾਂ ਨੂੰ ਆਪਣੀਆਂ ਸਾਰੀਆਂ ਮੀਲਸ ਜਿਹੜੀਆਂ ਨੇ ਲਾਈਕ ਬਿਫੋਰ ਸਨਸੈਟ ਲੈ ਲੈਣੀਆਂ ਚਾਹੀਦੀਆਂ ਨੇ, ਬਟ ਕੈਨੇਡਾ ਦੇ ਵਿੱਚ ਸਨਸੈਟ ਹੀ ਬਹੁਤ ਲੇਟ ਹੁੰਦਾ ਆ, ਦੈਟ ਇਜ਼ ਅ ਪੁਆਇੰਟ ਐਜ਼ ਵੈਲ। ਬਟ ਉੱਥੇ ਇੱਕ ਚੀਜ਼ ਸੈਕਿੰਡ ਰੂਲ ਜਿਹੜਾ ਆਉਂਦਾ ਆ ਕਿ ਜਦੋਂ ਤੁਸੀਂ ਉੱਠਦੇ ਹੋ ਤੁਸੀਂ ਉਹ ਤੋਂ 1 ਘੰਟਾ ਬਾਅਦ ਮੀਲ ਲੈ ਸਕਦੇ ਹੋ, ਤੇ ਸੌਣ ਤੋਂ ਟਰਾਈ ਕਰਨਾ ਚਾਹੀਦਾ ਕਿ 2 ਤੋਂ 3 ਘੰਟੇ ਪਹਿਲਾਂ ਅਸੀਂ ਆਪਣੀ ਲਾਸਟ ਮੀਲ ਖਤਮ ਕਰ ਲਈਏ, ਸੋ ਦੈਟ ਆਪਣੀ ਬਾਡੀ ਜਦੋਂ ਰੈਸਟਿੰਗ ਫੇਜ਼ ਦੇ ਵਿੱਚ ਆ ਉਹ ਸੌਂ ਰਹੀ ਆ, ਉਸ ਟਾਈਮ ਉਹ ਡਾਈਜੈਸ਼ਨ ਨਾ ਕਰ ਰਹੀ ਹੋਵੇ, ਉਹ ਬਾਕੀ ਜਿਹੜਾ ਸਰਕੂਲੇਟਰੀ ਸਿਸਟਮ ਆ ਤੁਹਾਡੀ ਬਾਡੀ ਦੀ ਰਿਪੇਅਰ ਆ ਉਹ ਚੀਜ਼ ਦੇ ਉੱਤੇ ਫੋਕਸ ਕਰ ਸਕੇ, ਇੱਕ ਵਧੀਆ ਨੀਂਦ ਵੀ ਸਾਨੂੰ ਉਹਦੇ ਨਾਲ ਆਉਂਦੀ ਆ। ਇਹ ਚੀਜ਼ ਲਾਈਕ ਕਹਿਣੀ ਈਜ਼ੀ ਆ, ਬਟ ਐਟਲੀਸਟ ਵੀ ਸ਼ੁੱਡ ਟਰਾਈ, ਵੀ ਸ਼ੁੱਡ ਏਮ ਕਿ 5 ਤੋਂ 6 ਦਿਨ ਤਾਂ ਅਸੀਂ ਐਟਲੀਸਟ ਜੋ ਵੀ ਖਾ ਰਹੇ ਹਾਂ 2-3 ਘੰਟੇ ਪਹਿਲਾਂ ਆਪਣੀ ਲਾਸਟ ਮੀਲ ਹੋਣੀ ਚਾਹੀਦੀ ਆ। ਐਂਡ ਜਿੱਦਾਂ ਹੁਣ ਵੇਟ ਲੋਸ ਵੀ ਕਰਨਾ ਹੈ ਤੁਸੀਂ ਇਹ ਚੀਜ਼ ਕਿਉਂਕਿ ਮੈਂ ਐਕਸਟ੍ਰੀਮ ਡਾਇਟਿੰਗ ਕੀਤੀ ਆ ਬਿਲਕੁਲ, ਤਾਂ ਉੱਥੇ ਵੀ ਜਦੋਂ ਡਾਇਟਿੰਗ ਦੀ ਵੀ ਆਪਾਂ ਗੱਲ ਕਰਦੇ ਹਾਂ, ਵੀ ਸ਼ੁੱਡ ਆਲਵੇਜ਼ ਟਰਾਈ ਕਿ ਅਸੀਂ ਪ੍ਰੋਟੀਨ ਐਂਡ ਜਿਹੜੇ ਫਾਈਬਰ ਆ ਸਾਡੀ ਹਰ ਇੱਕ ਮੀਲ ਦੇ ਵਿੱਚ ਪ੍ਰੋਟੀਨ ਐਂਡ ਫਾਈਬਰ ਜ਼ਰੂਰ ਰੱਖੀਏ। ਕਾਰਬਸ ਆਪਣੇ ਅਕੋਰਡਿੰਗ ਜੇ ਤੁਸੀਂ ਵੇਟ ਗੇਨ ਕਰ ਰਹੇ ਹੋ, ਵੇਟ ਲੋਸ ਕਰ ਰਹੇ ਹੋ, ਉਹ ਥੋੜਾ ਜਿਹਾ ਆਪਾਂ ਮੋਡਰੇਟ ਤਰੀਕੇ ਨਾਲ ਰੱਖ ਸਕਦੇ ਹਾਂ। ਫੈਟਸ ਆਰ ਇੰਪੋਰਟੈਂਟ ਐਜ਼ ਵੈਲ, ਬਟ ਉਹ ਵੀ ਹਮੇਸ਼ਾ ਲਿਮਿਟਿਡ ਕੁਆਂਟਿਟੀ ਦੇ ਵਿੱਚ ਰੱਖਣੇ ਚਾਹੀਦੇ ਨੇ। ਸੋ ਸਭ ਫੈਟਸ ਦੀ ਗੱਲ ਕਰ ਰਹੇ ਹਾਂ, ਵੀ ਆਲ ਨੋ ਕਿ ਇੱਕ ਜਦੋਂ ਤੁਸੀਂ ਫੈਟ ਇੱਕ ਚਮਚਾ ਵੀ ਲੈ ਰਹੇ ਹੋ ਘਿਓ ਦਾ ਜਾਂ ਤੇਲ ਦਾ, ਉਹਦੇ ਵਿੱਚੋਂ ਤੁਹਾਨੂੰ 200-300 ਕੈਲਰੀ ਤੱਕ ਮਿਲ ਜਾਣੀ ਹੈ, ਬਿਕੋਜ਼ ਇਟਸ ਲਾਈਕ ਇਕੁਅਲ ਟੂ 9 ਕੈਲਰੀਜ਼ ਇੱਕ ਫੈਟ ਦੇ ਵਿੱਚ ਹੁੰਦੀਆਂ ਨੇ। ਸੋ ਉਹ ਥੋੜਾ ਜਿਹਾ ਆਪਾਂ ਨੂੰ ਹਮੇਸ਼ਾ ਡਾਇਟ ਦੇ ਵਿੱਚ ਪ੍ਰੋਪਰ ਆਪਣੀਆਂ ਮੀਲਸ ਡਿਜ਼ਾਈਨ ਕਰਨੀਆਂ ਚਾਹੀਦੀਆਂ ਨੇ ਕਿ ਪ੍ਰੋਟੀਨ ਉੱਥੇ ਹੋਵੇ ਤੇ ਫਾਈਬਰ ਸਭ ਤੋਂ ਇੰਪੋਰਟੈਂਟ ਐਲੀਮੈਂਟ ਆ। ਐਂਡ ਜੇ ਵੇਟ ਲੋਸ ਵੀ ਕਿਸੇ ਨੇ ਕਰਨਾ ਆ ਤਾਂ ਉੱਥੇ ਵੀ ਆਪਾਂ ਹਮੇਸ਼ਾ ਸੋਚ ਸਮਝ ਕੇ ਪ੍ਰੋਪਰ ਜਿਹੜੀ ਡਾਇਟ ਦੇ ਨਾਲ ਆ ਵਿਦ ਟਾਈਮ ਗ੍ਰੈਜੂਅਲੀ ਉਸ ਚੀਜ਼ ਨੂੰ ਕਰੀਏ। ਜੇ ਆਪਾਂ ਬਹੁਤ ਜ਼ਿਆਦਾ ਹਾਰਸ਼ ਡਾਇਟ ਕਰਦੇ ਹਾਂ ਤੁਹਾਡੀ ਬਾਡੀ ਫਿਰ ਇੱਕ ਰਿਸਪੋਂਸ ਲਾਈਕ ਦਿੰਦੀ ਆ, ਸਟ੍ਰੈਸ ਰਿਸਪੋਂਸ ਚ ਚਲੇ ਜਾਂਦੀ ਆ ਤੇ ਮਸਲ ਲੋਸ ਵੀ ਹੁੰਦਾ ਸਾਡਾ, ਫਿਰ ਉਹ ਚੀਜ਼ ਦਾ ਲੌਂਗ ਟਰਮ ਚ ਇੰਨਾ ਸਾਨੂੰ ਬੈਨੀਫਿਟ ਨਹੀਂ ਹੁੰਦਾ ਹੈਗਾ। ਮਸਲ ਹਮੇਸ਼ਾ ਆਪਾਂ ਨੂੰ ਰਿਟੇਨ ਕਰਕੇ ਰੱਖਣਾ ਚਾਹੀਦਾ ਆ। ਫੈਟ ਲੋਸ ਇਜ਼ ਇੰਪੋਰਟੈਂਟ, ਸੋ ਇਹ ਤਾਂ ਚਲੋ ਕਾਫੀ ਲੰਬੀ ਡਿਸਕਸ਼ਨ ਹੋ ਜਾਏਗੀ ਜੇ ਆਪਾਂ ਇਹਦੇ ਉੱਤੇ ਜਾਈਏ, ਬਟ ਐਟ ਐਂਡ ਆਫ ਦ ਡੇ ਥਾਟ ਆਫ ਦ ਡੇ ਤੇ ਜੇ ਆਪਾਂ ਵਾਪਸ ਆਈਏ, ਡਿਸਿਪਲਿਨ ਕਿਸੇ ਵੀ ਫੀਲਡ ਦੇ ਵਿੱਚ ਡਿਸਿਪਲਿਨ ਇਜ਼ ਇੰਪੋਰਟੈਂਟ। ਐਂਡ ਉਹੀ ਪੁਆਇੰਟ ਤੋਂ ਜੇ ਆਪਾਂ ਇੱਥੇ ਦੁਬਾਰਾ ਡਿਸਕਸ਼ਨ ਨੂੰ ਐਲੀਵੇਟ ਕਰਾਂਗੇ ਕਿ ਤੁਸੀਂ ਡਿੱਗਦੇ ਹੋ ਤੁਸੀਂ ਫਿਰ ਉੱਠਦੇ ਹੋ, ਦਿਸ ਇਜ਼ ਹਾਊ ਲਾਈਫ ਇਜ਼। ਪਹਿਲੇ ਦਿਨ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਆਪਾਂ ਹਮੇਸ਼ਾ ਗਲਤੀਆਂ ਕਰਦੇ ਹਾਂ, ਬਟ ਇਹੀ ਚੀਜ਼ ਆ, ਇਹੀ ਮੋਰਲ ਆਫ ਦਾ ਸਟੋਰੀ ਆ ਸਾਡੇ ਸਾਰਿਆਂ ਦੇ ਲਈ, ਇਹੀ ਐਸੈਂਸ ਅੱਜ ਦੇ ਥਾਟ ਆਫ ਦ ਡੇ ਦਾ ਕਿ ਜਿੰਨਾ ਜ਼ਿਆਦਾ ਹੋ ਸਕਦਾ ਆ ਆਪਣੇ ਆਪ ਨੂੰ ਇੰਪਰੂਵ ਕਰਦੇ ਰਹੋ। ਵਿਦ ਟਾਈਮ ਜਦੋਂ ਤੁਸੀਂ ਹਸਲ ਕਰੋਗੇ, ਤੁਸੀਂ ਡਿੱਗੋਗੇ, ਤੁਸੀਂ ਫਿਰ ਉੱਠ ਰਹੇ ਹੋ, ਯੂ ਆਰ ਗਿਵਿੰਗ ਯੋਰ ਬੈਸਟ, ਡਜ਼ਨਟ ਮੈਟਰ ਹਾਊ ਯੂ ਆਰ ਫੀਲਿੰਗ ਬਟ ਯੂ ਆਰ ਦੇਰ, ਯੂ ਆਰ ਗਿਵਿੰਗ ਯੋਰ ਬੈਸਟ। ਤੁਸੀਂ ਆਪਣੀ ਜਿਹੜੀਆਂ ਚੀਜ਼ਾਂ ਤੁਹਾਨੂੰ ਕਰਨੀਆਂ ਚਾਹੀਦੀਆਂ ਨੇ ਐਵਰੀ ਡੇ ਤੁਸੀਂ ਉਹ ਕਰ ਰਹੇ ਹੋ, ਆਪਣਾ ਇਨਪੁਟ ਦੇ ਰਹੇ ਹੋ, ਤੁਹਾਨੂੰ ਆਊਟਪੁੱਟ ਉੱਥੇ ਮਿਲਦਾ ਹੀ ਆ। ਜੀ ਉਦਵੀਰ ਜੀ
ਬਿਲਕੁਲ ਜੀ, ਰੈਪ ਅਪ ਕਰਦੇ ਹਾਂ ਔਰ ਮੈਂ ਅੱਜ ਦੀ ਖਬਰ ਦੇ ਨਾਲ ਵੀ ਨਾਲ ਜੋੜ ਦਿੰਦਾ। ਅੱਜ ਸਵੇਰੇ ਮੈਂ ਨਿਊਜ਼ ਪੜ੍ਹ ਰਿਹਾ ਸੀਗਾ ਕਿ ਜਿਹੜੇ ਸੀਈਓਜ਼ ਦੀ ਤਨਖਾਹ ਹੈਗੀ ਉਹ 20% ਪਿਛਲੇ ਸਾਲ ਜ਼ਿਆਦਾ ਰਹੀ ਹੈ ਔਰ ਫਸਟ ਟਾਈਮ ਇੱਕ ਐਵਰੇਜ ਜਿਹੜੀ ਸੀਈਓ ਦੀ ਤਨਖਾਹ ਬਹੁਤ ਜ਼ਿਆਦਾ ਹੈ। ਸੋ ਤੁਸੀਂ ਅੱਜ ਦਾ ਜਿਹੜਾ ਥਾਟ ਆਫ ਦ ਡੇ ਹੈ, ਡਿਸਿਪਲਿਨ ਡਿਟਰਮਾਈਨਸ ਯੋਰ ਲੈਵਲ ਆਫ ਸਕਸੈਸ। ਸੋ ਸਕਸੈਸ ਦੇ ਆਪਣੇ ਆਪਣੇ ਮਾਇਨੇ ਹੋ ਸਕਦੇ ਨੇ। ਜੇ ਅਸੀਂ ਮੈਂ ਅੱਜ ਦੇ ਯੰਗ ਬੱਚਿਆਂ ਨੂੰ ਜ਼ਰੂਰ ਇਹ ਕਹਾਂਗਾ ਕਿ ਤੁਸੀਂ ਜ਼ਰੂਰ ਸੋਚੋ ਕਿ ਇੱਕ ਜਿਹੜਾ ਸੀਈਓ ਹੈ ਉਹਨਾਂ ਨੂੰ ਉਹੀ ਦੋ ਅੱਖਾਂ ਨੇ, ਦੋ ਹੱਥ ਨੇ, ਦੋ ਪੈਰ ਨੇ, ਸਭ ਕੁਝ ਸੇਮ ਹੈ। ਇੱਕ ਜਿਹੜਾ ਸੀਈਓ ਹੈ ਉਹਨਾਂ ਨੂੰ ਲੋਕ, ਹਰ ਕੰਪਨੀ ਚਾਹੁੰਦੀ ਹੈ ਕਿ ਸਾਡੇ ਨਾਲ ਆ ਜਾਣ, ਸਾਡੇ ਨਾਲ ਆ ਜਾਣ। ਕੋਈ ਉਹਨਾਂ ਨੂੰ $10 million ਮਹੀਨੇ ਦਾ ਦੇ ਰਿਹਾ, $10 million ਮਹੀਨੇ ਦਾ, ਉਹਨਾਂ ਨੂੰ ਤਾਂ ਖੈਰ ਇਹ ਨਹੀਂ ਸਮਝ ਆ ਰਿਹਾ ਨਾ ਕਿ ਪੈਸੇ ਰੱਖੀਏ ਕਿੱਥੇ। ਔਰ ਕੋਈ $15 million ਆਫਰ ਕਰ ਰਿਹਾ, ਕੋਈ $25 million ਮਹੀਨੇ ਦਾ ਆਫਰ ਕਰ ਰਿਹਾ। ਸੋ ਅੱਜ ਦੇ ਸਭ ਯੰਗ ਬੱਚਿਆਂ ਨੂੰ ਮੈਂ ਜ਼ਰੂਰ ਕਹਾਂਗਾ ਕਿ ਤੁਸੀਂ ਇਹ ਜ਼ਰੂਰ ਸੋਚੋ, ਸਮਝੋ, ਇਸ ਚੀਜ਼ ਤੇ ਫੋਕਸ ਕਰੋ ਕਿ ਹਾਊ ਕੈਨ ਸਮਵਨ ਗਰੋ ਟਿਲ ਦੈਟ ਲੈਵਲ। ਆਖਿਰਕਾਰ ਕੋਈ 30 ਸਾਲ ਦਾ ਸੀਓ ਹੈ, ਕੋਈ 40 ਸਾਲ ਦਾ ਸੀਓ ਹੈ, ਕੋਈ 50 ਸਾਲ ਦਾ, ਕੋਈ 60 ਸਾਲ ਦਾ। ਸੋ ਵੈਨ ਆਈ ਸੀ ਆਲ ਦੀਸ ਨੇਮਸ, ਫਿਰ ਗੱਲ ਬੜੀ ਡਿਟੇਲ ਚ ਕਿਸੇ ਦਿਨ ਮੈਂ ਇਹਦੇ ਤੇ ਪੂਰੀ ਸਟੋਰੀ ਕਰ ਰਿਹਾ ਕਿ ਅੱਜ US ਦੇ ਵਿੱਚ, ਯੂਰਪ ਦੇ ਵਿੱਚ, ਕੈਨੇਡਾ ਦੇ ਵਿੱਚ ਜਿਹੜੇ ਸੀਈਓਜ਼ ਨੇ ਉਹਨਾਂ ਨੂੰ ਇੰਨੇ ਪੈਸੇ ਜਿਹੜੇ ਮਿਲ ਰਹੇ ਨੇ, ਕੌਣ ਨੇ, ਕਿਹੜੇ ਫੀਲਡ ਚ ਹੈਗੇ ਨੇ, ਐਂਡ ਹਾਊ ਡਿਡ ਦੇ ਰੀਚ ਦੈਟ ਲੈਵਲ। ਬਟ ਮੈਂ ਬਸ ਇਨ ਦ ਇੰਟਰਸਟ ਆਫ ਟਾਈਮ ਸਾਰੇ ਹੀ ਜਿਹੜੇ ਯੰਗ ਬੱਚੇ ਨੇ, ਜੇ ਤੁਹਾਡੀ ਏਜ 15 ਸਾਲ ਤੋਂ ਲੈ ਕੇ 35 ਦੇ ਵਿੱਚ ਹੈਗੀ ਹੈ, ਜਾਂ ਈਵਨ 35 ਤੋਂ ਜ਼ਿਆਦਾ 40 ਵੀ ਹੈ, ਡਜ਼ਨਟ ਮੈਟਰ। ਸੋ 15 ਸਾਲ ਤੋਂ 40 ਸਾਲ ਦੇ ਜਿੰਨੇ ਵੀ ਲੋਕ ਨੇ ਉਹ ਜ਼ਰੂਰ ਆਪਣੇ ਆਪ ਨੂੰ, ਇਫ ਯੂ ਆਰ ਇਨ ਦਿਸ ਏਜ ਗਰੁੱਪ 15-40, ਠੀਕ ਹੈ, ਨੋ ਡਾਊਟ ਆਈ ਐਮ 52, ਮੈਂ ਵੀ ਸੋਚਦਾ ਹਾਂ, ਮੈਂ ਹਰ ਰੋਜ਼, ਮੇਰੀ ਬੜੀ ਇੱਕ ਆਦਤ ਹੈ, ਮੈਂ ਕੰਪੇਅਰ ਬੜਾ ਕਰਦਾ ਰਹਿੰਦਾ ਆਪਣੇ ਆਪ ਨੂੰ ਕਿ ਸਚਿਨ ਤੇਂਦੁਲਕਰ ਨੇ ਇੰਨਾ ਕੁਛ ਅਚੀਵ ਕਰ ਲਿਆ, ਅੱਛਾ ਜੀ ਉਹ ਬੰਦੇ ਨੇ 50 ਸਾਲ ਚ ਬੜਾ ਕੁਛ ਕਰ ਲਿਆ, ਉਹ ਸਾਇੰਟਿਸਟ ਨੇ ਇੰਨਾ ਕੁਛ ਕਰ ਲਿਆ, ਮੇਰੀ ਉਮਰ ਵੈਨ ਆਈ ਵਾਜ਼ ਹਿਟਿੰਗ 50, ਹੁਣ ਤਾਂ ਮੈਂ 52 ਹਾਂ, ਵੈਨ ਵਾਜ਼ ਅਬਾਊਟ ਟੂ ਹਿਟ 50 ਤੇ 45-48, ਮੈਂ ਇਹੀ ਬੜੇ ਸਾਲ ਇਹੀ ਸੋਚਦਾ ਰਿਹਾ ਕਿ ਮੈਂ ਇਸ ਪਲੈਨਟ ਦੇ ਉੱਤੇ ਮੇਰੀ ਕੰਟਰੀਬਿਊਸ਼ਨ ਕੀ ਹੈ ਜਾਂ ਮੇਰੀ ਅਚੀਵਮੈਂਟ ਕੀ ਹੈ। ਸੋ ਉਹ ਕਿਤੇ ਨਾ ਕਿਤੇ ਫਿਰ ਸਾਨੂੰ ਟ੍ਰਿਗਰ ਕਰਦੀ ਹੈ, ਥੋਟ ਇੰਸਪਾਇਰ ਕਰਦੀ ਹੈ, ਇਨਕਰੇਜ ਕਰਦੀ ਹੈ ਕਿ ਅਸੀਂ ਵੀ ਕੁਛ ਨਾ ਕੁਛ ਕਰੀਏ। ਹਾਲਾਂਕਿ ਫਿਰ ਮੇਰੀ ਪ੍ਰਾਇਰਟੀਜ਼ ਪਿਛਲੇ, ਪਹਿਲਾਂ ਮੈਂ ਬਹੁਤ ਕੰਪੇਅਰ ਕਰਦਾ ਸੀ ਆਪਣੇ ਆਪ ਨੂੰ, ਔਰ ਕੋਈ ਮਾੜੀ ਗੱਲ ਨਹੀਂ, ਕੰਪੇਅਰ ਕਰਨਾ ਤੇ ਆਪਣੇ ਆਪ ਨੂੰ, ਤੁਹਾਡਾ ਜੋ ਵੀ ਫੀਲਡ ਹੈ, ਜੇ ਤੁਹਾਡਾ ਫੀਲਡ ਸਪਿਰਚੁਅਲਿਟੀ ਹੈ ਤੇ ਸੋਚੋ ਫਿਰ ਇਸ ਗੱਲ ਨੂੰ ਕਿ ਬੁੱਧਾ ਜੀ ਕਿੰਨੇ महावीर जैन जी किन्ना कुछ कर गए, गुरु नानक जी किन्ना कुछ कर गए इस प्लैनेट ते, ते असि भी फिर सोचिए ना, फिर उस तरफ जे तुहाडा फील स्पिरिचुअलिटी है तो फिर उहदे नाल इनकरेज करो, जे तुसी स्पोर्ट्स चो तो फिर अपने आप नूं स्पोर्ट्स परसन दे नाल बिल्कुल कंपेयर करो कि असि भी ओह कर सकदे आ। सो जे तुसी सक्सैस पाना चाहुंदे हो एट कारपोरेट वर्ल्ड फिर उहदे नाल कंपेयर करो, ठीक है, कि बड़े बड़े उहनां नाल उहदे नाल तुहानूं भी इनकरेजमेंट मिलेगी और उहदे विच किते ना किते एक फैक्टर, चाहे वह सीईओ है, चाहे वह स्पोर्ट्स परसन है, चाहे वह हैल्थ दे नाल है, ਤੁਹਾਨੂੰ ਆਹ ਵਰਡ ਜ਼ਰੂਰ ਨਜ਼ਰ ਆ ਜਾਏਗਾ। ਇਸ ਵਰਡ ਤੋਂ ਬਿਨਾਂ ਜੇ ਕੋਈ ਸੀਈਓ ਇਹ ਕਹਿੰਦਾ ਹੈ, ਹੋ ਸਕਦਾ ਕਿਸੇ ਨੂੰ ਮਤਲਬ ਕਿ ਮੇ ਬੀ ਬਾਏ ਫਲੂਕ ਹੋ ਜਾਏ ਕਿਸੇ ਦਾ 1-2-5% ਦਾ, ਬਟ ਆਈ ਥਿੰਕ 99% ਮੈਨੂੰ ਇੱਦਾਂ ਲੱਗਦਾ ਹੈ ਕਿ ਜਿਹੜੇ ਲੋਕਾਂ ਨੂੰ ਸਕਸੈਸ ਮਿਲੀ ਹੈ ਨਾ, ਆਹ ਵਰਡ ਤੁਹਾਨੂੰ ਡਿਸਿਪਲਿਨ ਕਿਤੇ ਨਾ ਕਿਤੇ ਉਹਦੇ ਵਿੱਚ ਜ਼ਰੂਰ ਮਿਲੇਗਾ। ਔਰ ਮੈਂ ਇੰਨੀ ਗੱਲ ਕਹਿ ਕੇ ਰੈਪਅਪ ਕਰ ਦਿੰਦਾ ਹੈ ਕਿ ਯੈਸ, ਜੇ ਮੈਨੂੰ ਕੋਈ ਪੁੱਛਦਾ ਹੈ ਕਿ ਜਿੰਨਾ ਵੀ ਥੋੜਾ ਬਹੁਤਾ ਕੰਮ ਅੱਜ ਵਾਈ ਮੀਡੀਆ ਤੇ ਮੈਂ ਕਰ ਸਕਿਆ ਪਿਛਲੇ 25 ਸਾਲਾਂ ਚ, ਤੇ ਮੈਨੂੰ ਕੋਈ ਪੁੱਛਦਾ ਕਿ ਜੀ, ਮੈਂ ਕਿਹਾ ਇੱਕ ਚੀਜ਼ ਪੱਕੀ ਹੈ, ਹਜੇ ਤੱਕ ਤੇ ਰਿਕਾਰਡ ਹੈ ਪਿਛਲੇ 25 ਸਾਲਾਂ ਦੇ ਵਿੱਚ ਕਿ 1 ਜਨਵਰੀ ਨੂੰ, ਹੁਣ ਅੱਗੇ ਹੋ ਸਕਦਾ ਹੈ ਮੈਂ ਵੀ ਥੋੜਾ ਹੁਣ ਥੋੜੀ ਛੁੱਟੀਆਂ ਕਰਨਾ ਚਾਹਾਂਗਾ, ਤੇ ਹਜੇ ਤੱਕ ਤਾਂ ਇੱਦਾਂ ਆ ਕਿ ਮੈਜੋਰਿਟੀ ਆਫ ਦਾ ਲੌਂਗ ਵੀਕਐਂਡ ਵੀ ਕੰਮ ਕੀਤਾ ਹੈਗਾ ਔਰ ਰੋਜ਼ ਤੇ ਮੇਰੇ ਆਈ ਡੈਫੀਨੇਟਲੀ ਟਰਾਈ ਟੂ ਪੁੱਟ ਇਨ 10-12-14 ਆਵਰਸ, ਕਿਉਂਕਿ ਕੋਈ ਵੀ ਕੰਮ ਹੈ ਕੱਲਾ ਪਸੀਨੇ ਦਾ ਨਹੀਂ ਹੁੰਦਾ, ਉਸ ਡਿਸਿਪਲਿਨ ਦੇ ਵਿੱਚ, ਜਿਹੜਾ ਡਿਸਿਪਲਿਨ ਹੈ, ਲੋਟ ਆਫ ਬਲੱਡ ਐਂਡ ਸਵੈਟ ਬੋਥ, ਖੂਨ ਦੇਣਾ ਪੈਂਦਾ, ਬਲੱਡ ਐਂਡ ਸਵੈਟ ਬੋਥ, ਫਿਰ ਕੰਮ ਚੱਲਦਾ ਹੈ। ਸੋ ਜਿਹੜਾ ਡਿਸਿਪਲਿਨ ਹੈ ਕਿ ਚਾਹੇ ਮੈਂ 3-4 ਵਜੇ ਤੱਕ ਪਾਰਟੀ ਕਰਾਂ, ਉਹ ਵਾਈਫ ਵੀ ਪੀ ਜੀ ਕਹਿੰਦੇ ਕਈ ਵਾਰ ਕਿ ਜੀ ਉਹ ਤੁਸੀਂ ਸਵੇਰੇ 1 ਜਨਵਰੀ ਹੈ ਛੁੱਟੀ ਹੋਏਗੀ, ਕੌਣ ਹੋਏਗਾ, ਮੈਂ ਕਿਹਾ ਨਹੀਂ, ਉਹ ਆਪਣਾ ਇੱਕ ਡਿਸਿਪਲਿਨ ਹੈ, ਉਹ ਮੈਂ ਜਾਣਾ ਹੀ ਜਾਣਾ ਹੈ। ਮੈਂ ਟਾਈਮ ਜੇ ਸਵੇਰੇ 9 ਵਜੇ ਸ਼ੋਅ ਸਟਾਰਟ ਆ ਤੇ ਮੈਂ 2 ਘੰਟੇ ਪਹਿਲਾਂ ਉੱਠ ਕੇ ਸਾਰੀਆਂ ਖਬਰਾਂ ਰੈਡੀ ਕਰਨੀਆਂ, ਚਾਹੇ ਇੱਕ ਬੰਦਾ ਵੀ ਵੇਟ ਕਰਦਾ ਹੋਵੇ, ਮੈਂ ਉੱਥੇ ਜਾਣਾ ਹੀ ਜਾਣਾ। ਉਹ ਥੋੜਾ ਜਿਹਾ ਵੀ ਕਿਸੇ ਤੁਸੀਂ ਆਪਣੀ ਫੀਲਡ ਚ ਡਿਸਿਪਲਿਨ ਲੈ ਕੇ